ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ ਘਰ ਬਾਰਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਗਾਵਹੁ ਗੋਪਾਲ ਰਾਏ ਬੰਦਨਾ ਹਰ ਬੰਦਨਾ ਗੁਣ ਗਾਵਹੁ ਗੋਪਾਲ ਰਾਏ ਰਹਾਉ ਵੱਡਾ ਭਾਗ ਭੇਟੇ ਗੁਰਦੇਵਾ ਕੋਟ ਪਰਾਧ ਮਿਟੇ ਹਰ ਸੇਵਾ ਚਰਨ ਕਮਲ ਜਾ ਕਾ ਮਨ ਰਾਪ ਸੋਗ ਅਗਨ ਤਿਸ ਜਨ ਨਾ ਬਿਆਪ ਸਾਗਰ ਤਰਿਆ ਸਾਧੂ ਸੰਗੇ ਨਿਰਭਉ ਨਾਮ ਜਪਹੁ ਹਰ ਰੰਗੇ ਪਰ ਧਨ ਦੁਖ ਕਿਛ ਪਾਪ ਨਾ ਫੇਰੇ ਜਮ ਜੰਦਾਰ ਨਾ ਆਵ ਨੇੜੇ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਦਰੇ ਪ੍ਰਭ ਸਰਨਾਈ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਦਰੇ ਪ੍ਰਭ ਸਰਣਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨੇ ਆਵਰ ਸਾਹਿਬੇ ਕਮਾਲ ਬਾਰਗਾਹੇ ਇਨਾਇਤ ਕੇ ਮਾਲਕ ਕਲਯੁਗੀ ਜੀਵੋਂ ਕੇ ਉਧਾਰ ਕਰਤਾ ਸਾਹਿਬੇ ਸਹਾਬਾ ਜੋਤ ਰੂਪ ਹਰ ਆਪ ਮਹਿਮਾ ਦੇ ਮਾਲਕ ਧੰਨ ਧੰਨ ਗੁਰੂ ਪਿਤਾ ਸ੍ਰੀ ਗੁਰੂ ਦੇਵ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਨ ਬਰਕਤਮਈ ਕਦਮਾਂ 'ਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਗੁਰੂਦੇਵ ਜੀ ਦੀ ਮਹਾਨ ਇਨਾਇਤ ਦਾ ਸਦਕਾ ਸਾਡੇ ਸਾਰਿਆਂ ਦੇ ਸਿਰ 'ਤੇ ਮਰੰਮਤਮਈ ਰੱਖੇ ਹੱਥ ਦਾ ਸਦਕਾ ਜੀਵਨ ਦਾ ਅੱਜ ਦਾ ਦਿਨ ਵੀ ਪ੍ਰਾਪਤ ਹੋਇਆ ਔਰ ਇਸ ਨਵੇਂ ਦਿਨ ਦੀ ਜੋ ਨਵੇਂ ਜਨਮ ਸਮਾਨ ਹੈ ਸ਼ੁਰੂਆਤ ਕਰਨ ਦਾ ਬਲ ਵੀ ਸਾਹਿਬ ਜੀਆਂ ਨੇ ਨਜ਼ਰੇ ਇਨਾਇਤ ਕਰਦਿਆਂ ਅਨੰਤ ਬ੍ਰਹਿਮੰਡਾਂ 'ਚੋਂ ਸਭ ਤੋਂ ਪਾਵਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਦਾਨ ਕੀਤਾ ਹੈ। ਸਤਿਗੁਰੂ ਜੀ ਦੇ ਦਰ ਤੋਂ ਨਿਵਾਜੇ ਹੋਏ ਕੀਰਤਨੀਆਂ ਤੋਂ ਬੜੇ ਪ੍ਰੇਮ ਰਸ ਵਿੱਚ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਸ੍ਰੀ ਆਸਾ ਜੀ ਕੀ ਵਾਰ ਦੇ ਗਾਇਨ ਆਪਣੇ ਪ੍ਰੇਮ ਸਹਿਤ ਸਰਵਣ ਕੀਤੇ ਨੇ। ਫਿਰ ਸਾਹਿਬ ਜੀ ਦੇ ਦਰ ਤੋਂ ਆਏ ਮੁਬਾਰਕ ਹੁਕਮਨਾਮਾ ਸਾਹਿਬ ਜੀ ਦਾ ਪਾਠ ਬੜੇ ਮਧੁਰ ਕੰਠ ਦੁਆਰਾ ਪ੍ਰੇਮ ਸਹਿਤ ਆਪਨੇ ਸਰਵਣ ਕੀਤਾ ਹੈ। ਇਹਨਾਂ ਮਹਾਂਬਚਨਾਂ ਦੀ ਵਿਚਾਰਨਾ ਹੀ ਮਨ ਗੁਰੂ ਚਰਨਾਂ ਨਾਲ ਜੁੜ ਸਕੇ, ਇਕਾਗਰਤਾ ਅਦਬ ਅਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ। ਇਸ ਲਈ ਜਿਤਨੇ ਮਾਤਾ ਪ੍ਰਾਤਾ ਹਾਜ਼ਰੀਨ ਹਾਜ਼ਰੀ ਭਰ ਰਹੇ ਹੋ, ਪੇਸ਼ਤਰ ਦੋਵਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਜੋੜਦਿਆਂ ਨੇਤਰ ਬੰਦ ਕਰਕੇ ਐਸਾ ਗਹਿਰਾਈ ਤੋਂ ਮਹਿਸੂਸ ਕਰੀਏ ਕਿ ਸਾਡਾ ਸੀਸ ਗੁਰੂ ਰਾਮਦਾਸ ਜੀ ਦੇ ਚਰਨ ਕਮਲਾਂ 'ਤੇ ਟਿਕਿਆ ਹੈ ਅਤੇ ਸਾਹਿਬ ਜੀਆਂ ਨੇ ਮਿਹਰ ਭਰਿਆ ਹੱਥ ਸਾਡੇ ਸਿਰ 'ਤੇ ਰੱਖਿਆ ਹੋਇਆ। ਗੁਰੂਦੇਵ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ ਚਰਨ ਚੁੰਮਦਿਆਂ ਹੋਇਆਂ ਇੱਕ ਦਫਾ ਫਿਰ ਤੋਂ ਗੁਰੂ ਫਤਿਹ ਦੁਆਰਾ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਮਹਾਂਬੋਲ ਮਹਿਮਾ ਦੇ ਮਾਲਕ ਧੰਨ ਧੰਨ ਗੁਰੂਦੇਵ, ਪ੍ਰਤੱਖ ਹੈ ਹਰ ਸਤਿਗੁਰੂ। ਗੁਰੂ ਅਰਜਨ ਦੇਵ ਜੀ ਦੀ ਪਾਵਨ ਰਸਨਾ ਤੋਂ ਪ੍ਰਾਪਤ ਹੋਏ ਨੇ, ਜਿਸ ਨੂੰ ਗਾਉਣ ਦੀ ਆਗਿਆ ਸਾਹਿਬ ਜੀ ਨੇ ਧਨਾਸਰੀ ਰਾਗ ਵਿੱਚ ਪ੍ਰਦਾਨ ਕੀਤੀ ਹੈ। ਇਹ ਸੰਪੂਰਨ ਰਾਗ ਹੈ ਧਨਾਸਰੀ, ਨਾਲ ਕਾਰਬਾਰਵਾਂ ਮਹਾਰਾਜ ਨੇ ਦਰਜ ਕੀਤਾ ਹੈ। ਇਹ ਸੰਗੀਤਕਾਰਾਂ ਦੀ ਖੋਜ ਦਾ ਵਿਸ਼ਾ ਹੈ। ਵੱਖ ਵੱਖ ਖਿਆਲਾਂ ਨਾਲ ਘਰ ਸ਼ਬਦ ਨੂੰ ਬਿਆਨ ਕਰਦੇ ਨੇ। ਬਹੁ ਅਰਥਕ ਸ਼ਬਦ ਹੈ, ਜੈਸੇ ਘਰ ਉਸ ਸ਼ਾਸਤਰ ਨੂੰ ਵੀ ਕਹਿੰਦੇ ਨੇ ਜਿਸ ਵਿੱਚ ਕਿਸੇ ਧਰਮ ਦਾ ਕੋਈ ਸ਼ੁਭ ਉਪਦੇਸ਼ ਲਿਖਿਆ ਹੁੰਦਾ ਹੈ, ਜੈਸੇ ਸੇ ਘਰ ਸੇ ਗੁਰ ਸੇ ਉਪਦੇਸ਼। ਘਰ ਨਿਵਾਸ ਨੂੰ ਵੀ ਕਹਿੰਦੇ ਨੇ ਜਿਸ ਥਾਂ ਮਨੁੱਖ ਰਹਿੰਦਾ ਹੈ, ਔਰ ਘਰ ਸ਼ਬਦ ਪਦਵੀ ਵਾਸਤੇ ਵੀ ਵਰਤਿਆ ਜਾਂਦਾ। ਵੱਡੀ ਪਦਵੀ ਹੋਵੇ ਉਸਨੂੰ ਵੀ ਵੱਡਾ ਘਰ ਕਹਿੰਦੇ ਨੇ, ਘਰਾਨਾ ਖਾਨਦਾਨ। ਜੈਸੇ ਮਨੁੱਖ ਬੜੇ ਉੱਚੇ ਵੱਡੇ ਘਰ ਦਾ ਹੈ। ਮਹਾਰਾਜ ਦੀ ਬਾਣੀ 'ਚ ਵੀ ਇਹ ਬੋਲ ਆਏ ਨੇ, ਹਰਖ ਅਨੰਤ ਸੋਗ ਨਹੀਂ ਬੀਆ, ਸੋ ਘਰ ਗੁਰੂ ਨਾਨਕ ਕੋ ਦੀਆ। ਜਿੱਥੇ ਕੋਈ ਸੋਗ ਨਾਮ ਦੀ ਤਰੰਗ ਵੀ ਨਹੀਂ ਹੈ ਅਤੇ ਅਨੇਕਾਂ ਹਰਸ ਖੁਸ਼ੀਆਂ ਹੀ ਮੌਜੂਦ ਨੇ, ਉਹ ਪਦਵੀ ਆਤਮਕ ਅਵਸਥਾ ਕੇਵਲ ਗੁਰੂ ਨਾਨਕ ਨੂੰ ਪ੍ਰਾਪਤ ਹੋਈ। ਹਰਖ ਅਨੰਤ ਸੋਗ ਨਹੀਂ ਬੀਆ, ਸੋ ਘਰ ਗੁਰੂ ਨਾਨਕ ਕੋ ਦੀਆ। ਸੰਗੀਤਕਾਰਾਂ ਮੁਤਾਬਕ ਇਸ ਨੂੰ ਸਵਰ ਨਾਲ ਵੀ, ਸਵਰ ਵਿਸਤਾਰ ਨਾਲ ਵੀ ਸਮਝਿਆ ਜਾਂਦਾ ਹੈ, ਔਰ ਤਾਲ ਬਾਰੇ ਵੀ ਆਖਿਆ ਜਾਂਦਾ ਹੈ ਬਈ ਇਹ 12 ਮਾਤ੍ਰਿਕ ਤਾਲ ਹੈ। ਸਤਿਗੁਰੂ ਜੀ ਨੇ ਨਾਲ ਗਾਉਣ ਦੀ ਤਾਕੀਦ ਵੀ ਕੀਤੀ, ਜੈਸੇ ਸ੍ਰੀ ਰਾਗ ਦਾ ਗੁਰੂ ਨਾਨਕ ਦੇਵ ਜੀ ਦਾ ਬਚਨ ਹੈ। ਉਸ ਨਾਲ ਮਹਾਰਾਜ ਨੇ ਵੀ ਘਰ ਦਰਜ ਕੀਤਾ ਹੈ, ਇਹ ਇੱਕ ਸਵਾਨ ਕਹਿ ਘਰ ਗਾਵਣ, ਜੋ ਸ੍ਰੀ ਰਾਗ ਮਹੱਲਾ ਪਹਿਲਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਘਰ ਪਹਿਲਾ ਤੋਂ ਲੈ ਕੇ 17ਵਾਂ ਤੱਕ ਦਰਜ ਹੈ। ਸੰਗੀਤਕਾਰਾਂ ਦੀ ਖੋਜ ਦਾ ਸਬਜੈਕਟ ਹੈ। ਮਹਾਰਾਜ ਜਿਨ੍ਹਾਂ 'ਤੇ ਮਿਹਰ ਕਰਦੇ ਨੇ ਉਹਨਾਂ ਨੂੰ ਇਹ ਗਹਿਰੀਆਂ ਚੀਜ਼ਾਂ ਸਮਝ ਵਿੱਚ ਆਉਂਦੀਆਂ ਨੇ। ਸੂਚਨਾ ਹੈ ਬਈ ਰਾਗ ਧਨਾਸਰੀ ਹੈ, ਜਿਸ ਦੇ ਗਾਉਣ ਦਾ ਵੇਲਾ ਤੀਸਰਾ ਪਹਿਰ ਹੈ, ਔਰ ਇਸ ਨੂੰ 12 ਘਰ ਵਿੱਚ ਗਾਇਨ ਦੀ ਮਹਾਰਾਜ ਸੂਚਨਾ ਪ੍ਰਦਾਨ ਕਰ ਦੇਣ। ਇਸ ਪਾਵਨ ਸ਼ਬਦ ਵਿੱਚ ਸਾਹਿਬ ਫਰਮਾਨ ਕਰਦੇ ਨੇ, ਬੰਦਨਾ ਹਰ ਬੰਦਨਾ ਗੁਣ ਗਾਵਹੁ ਗੋਪਾਲ ਰਾਏ। ਉਸ ਕਰਤਾ ਪੁਰਖ ਨੂੰ ਨਮਸਕਾਰ ਕਰਨੀ ਚਾਹੀਦੀ ਹੈ, ਬਾਰ ਬਾਰ ਬੰਦਨ ਕਰਨਾ ਚਾਹੀਦਾ, ਜਿਹੜਾ ਸਾਰੇ ਸੰਸਾਰ ਦੀ ਪਾਲਣਾ ਕਰਨ ਵਾਲਾ ਹੈ। ਗੋਪਾਲ ਸ਼ਬਦ ਦੇ ਅਖਰੀ ਅਰਥ ਬਣਦੇ ਨੇ ਪਾਲਣਾ ਕਰਨ ਵਾਲਾ। ਗੁਣ ਗਾਵਹੁ ਗੋਪਾਲ ਰਾਏ, ਅਤੇ ਰਾਏ ਸ਼ਬਦ ਦਾ ਭਾਵ ਹੈ ਜੋ ਰਾਜਾ ਹੈ, ਜਿਸ ਵਰਗਾ ਹੋਰ ਕੋਈ ਰਾਜਾ ਨਹੀਂ। ਇਹ ਬੋਲ ਵੀ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦੇ ਆਪ ਨੂੰ ਜੈ ਨਸੀ ਹੋਵਣਗੇ, ਜਿਸ ਵਿੱਚ ਆਪ ਕਹਿੰਦੇ ਨੇ ਕਉ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਇਸ ਲਈ ਹੋਰ ਸੰਸਾਰ ਦੇ ਰਾਜਿਆਂ ਮਹਾਰਾਜਿਆਂ ਦੇ ਗੁਣ ਗਾਉਂਦਿਆਂ ਲੋਕਾਂ ਨੂੰ ਬਥੇਰੇ ਦੇਖਿਆ ਜਾ ਸਕਦਾ। ਕੋਈ ਥੋੜ੍ਹਾ ਜਿਹਾ ਧਨਾੜ ਹੋ ਜਾਏ, ਉਸਦੇ ਗੁਣ ਗਾਉਣ ਲੱਗ ਪੈਣ। ਕੋਈ ਥੋੜ੍ਹਾ ਜਿਹਾ ਸ਼ਕਤੀਸ਼ਾਲੀ ਹੋਵੇ, ਉਸਦੇ ਗੁਣ ਗਾਉਣ ਲੱਗ ਪੈਣ। ਇਹ ਮਨੁੱਖੀ ਸੁਭਾਅ ਹੈ। ਜੈਸੇ ਬਾਬਰ ਹਿੰਦੁਸਤਾਨ 'ਤੇ ਚੜ੍ਹ ਕੇ ਆਇਆ, ਅਤੇ ਇੱਥੋਂ ਦੇ ਬਹੁਤ ਸਾਰੇ ਲੋਕ ਉਸਦੇ ਗੁਣ ਗਾਉਣ ਲੱਗ ਪਏ ਸਨ, ਬਈ ਬੜਾ ਵੱਡਾ ਸ਼ਕਤੀਸ਼ਾਲੀ ਰਾਜਾ ਹੈ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਸਦੇ ਸਾਹਮਣੇ ਖੜ੍ਹੇ ਹੋ ਕੇ ਕਹਿ ਦਿੱਤਾ, ਬਈ ਇਹ ਬਾਬਰ ਤੂੰ ਜ਼ਾਬਰ ਹੈਗਾ, ਪਾਪ ਕੀ ਜੰਝ ਲੈ ਕਾਬਲ ਹੋਂ ਤਾਇਆ, ਜੋਰੀ ਮੰਗੇ ਦਾਨ ਵੇ ਲਾ ਲਓ। ਮਨੁੱਖ ਗੁਣ ਗਾਉਣ ਲੱਗ ਪੈਂਦਾ, ਥੋੜ੍ਹਾ ਜਿਹਾ ਕੋਈ ਧਨਾੜ ਮਿਲ ਜਾਏ, ਸ਼ਕਤੀਸ਼ਾਲੀ ਮਿਲ ਜਾਏ, ਕੋਈ ਰਿਆਸਤ ਦਾ ਮਾਲਕ ਮਿਲ ਜਾਏ, ਅਤੇ ਬੜੇ ਬੜੇ ਦਾਰਸ਼ਨਿਕ ਰੋਸ਼ਨ ਦਿਮਾਗ ਸ਼ਾਇਰਾਂ ਨੂੰ ਉਸਦੇ ਕਸੀਦੇ ਪੜ੍ਹਦੇ ਹੋਏ ਦੇਖਿਆ ਜਾ ਸਕਦਾ। ਇਹ ਮਨੁੱਖ ਦਾ ਸੁਭਾਅ ਹੀ ਹੈ, ਇਸ ਤਰ੍ਹਾਂ ਨਾਲ ਦੂਜੇ ਦੀ ਨੇੜਤਾ ਚਾਹੁੰਦਾ। ਸਾਹਿਬ ਕਹਿੰਦੇ ਨੇ ਪੁਰਖਾ, ਜੇ ਗੁਣ ਗਾਉਣੇ ਹੋਵਣ ਤਾਂ ਉਸ ਕਰਤਾ ਪੁਰਖ ਦੇ ਗੁਣ ਗਾ, ਜਿਸ ਵਰਗਾ ਹੋਰ ਰਜਿਆ ਹੋਇਆ ਕੋਈ ਨਹੀਂ, ਹੋਰ ਤ੍ਰਿਪਤੀਆਂ ਦੇਣ ਵਾਲਾ ਕੋਈ ਨਹੀਂ ਹੈ। ਬੰਦਨਾ ਹਰ ਬੰਦਨਾ ਗੁਣ ਗਾਵਹੋ ਗੋਪਾਲ ਰਾਏ, ਜਿਹੜਾ ਸਾਰੇ ਸੰਸਾਰ ਦੀ ਪਾਲਣਾ ਕਰਨ ਵਾਲਾ, ਰਿਜ਼ਕ ਦਿੰਦਾ ਹੈ, ਤੰਦਰੁਸਤੀ ਦਿੰਦਾ ਹੈ, ਸਾਰੀਆਂ ਜ਼ਰੂਰਤਾਂ ਪੂਰੀਆਂ ਕਰਦਾ ਹੈ, ਉਸ ਰਾਜੇ ਦੇ ਗੁਣਾਂ ਦਾ ਗਾਇਨ ਕਰ। ਹੁੰਦਾ ਕੀ ਹੈ, ਮੈਨੂੰ ਮਾਨਣੀਏ ਮਸਕੀਨ ਜੀਆਂ ਦਾ ਇੱਕ ਬਚਨ ਚੇਤੇ ਵਿੱਚ ਆ ਗਿਆ। ਉਹ ਕਹਿੰਦੇ ਨੇ ਕੋਈ ਮਨੁੱਖ ਕਿਸੇ ਧਨਵਾਨ ਦੇ ਗੁਣ ਗਾਉਣ ਲੱਗ ਪਏ ਨਾ, ਬਈ ਤੂੰ ਬੜਾ ਧਨਵਾਨ ਹੈ, ਬੜਾ ਵੱਡਾ ਰਾਜਾ ਹੈ, ਮਹਾਰਾਜਾ ਹੈ, ਅਤੇ ਧਨਵਾਨ ਦੇ ਗੁਣ ਗਾਉਣ ਵਾਲਾ ਕਦੀ ਧਨਵਾਨ ਨਹੀਂ ਹੋ ਸਕਦਾ। ਕੋਈ ਬਹੁਤ ਵੱਡਾ ਜ਼ਮੀਂਦਾਰ ਹੈ, ਵੱਡੇ ਇਲਾਕੇ ਦਾ ਮਾਲਕ ਹੈ, ਮੁਰੱਬਿਆਂ ਦਾ, ਸੈਂਕੜੇ ਏਕੜਾਂ ਦਾ ਮਾਲਕ ਹੈ, ਉਸਦੇ ਪਿੱਛੇ ਫਿਰ ਕੇ ਕੋਈ ਉਸਦੇ ਗੁਣ ਗਾਈ ਜਾਏ, ਬਈ ਤੂੰ ਬੜੀਆਂ ਜ਼ਮੀਨਾਂ ਦਾ ਮਾਲਕ, ਤੂੰ ਪਿੰਡ ਦਾ ਚੌਧਰੀ ਹੈ, ਤੇਰੇ ਘਰ ਵਿੱਚ ਅਨਾਜ ਬੜਾ ਪੈਦਾ ਹੁੰਦਾ, ਅਤੇ ਉਸਦੇ ਗੁਣ ਗਾਉਣ ਵਾਲਾ ਕੋਈ ਮੁਰੱਬਿਆਂ ਦਾ ਮਾਲਕ ਨਹੀਂ ਹੋ ਜਾਂਦਾ। ਰਾਜਿਆਂ ਮਹਾਰਾਜਿਆਂ ਦੀਆਂ ਫੋਕੀਆਂ ਵਡਿਆਈਆਂ ਕਰਨ ਵਾਲਾ ਕੋਈ ਰਾਜਾ ਮਹਾਰਾਜਾ ਨਹੀਂ ਹੋ ਜਾਂਦਾ, ਧਨਵਾਨ ਨਹੀਂ ਹੋ ਜਾਂਦਾ, ਪਰ ਪਰਮਾਤਮਾ ਦੇ ਗੁਣ ਗਾਉਣ ਵਾਲਾ, ਭਗਵਾਨ ਦੇ ਗੁਣ ਗਾਉਣ ਵਾਲਾ ਭਗਵਾਨ ਹੀ ਹੋ ਜਾਂਦਾ ਹੈ। ਪਰਮਾਤਮਾ ਉਸਨੂੰ ਆਪਣੇ ਜੈਸਾ ਕਰ ਲੈਂਦਾ, ਉਸਦੇ ਗੁਣਾਂ ਵਿੱਚ ਹੋਰ ਵਾਧਾ ਕਰ ਦਿੰਦਾ, ਅਤੇ ਇੱਕ ਦਿਨ ਆਪਣੇ ਸਮਾਨ ਕਰ ਲੈਂਦਾ। ਇਸ ਲਈ ਜੇ ਗੁਣ ਗਾਉਣ ਨੂੰ ਮਨ ਕਰਦਾ ਹੈ, ਇਹ ਮਨੁੱਖੀ ਸੁਭਾਅ ਹੈ। ਇਸ ਲਈ ਸਾਹਿਬ ਕਹਿੰਦੇ ਨੇ ਗੁਣ ਗਾਵਹੋ ਗੋਪਾਲ ਰਾਏ, ਉਸ ਕਰਤਾ ਪੁਰਖ ਦੇ ਗੁਣ ਗਾ, ਜਿਸ ਦੇ ਗੁਣ ਗਾਉਂਦਿਆਂ ਤੂੰ ਉਸਦਾ ਰੂਪ ਹੋ ਜਾਂਦਾ। ਬੜੇ ਮਹਾਂ ਬੋਲ ਨੇ ਸਤਿਗੁਰੂ ਪਾਤਸ਼ਾਹ ਜੀ ਦੇ, ਬੰਦਨਾ ਹਰ ਬੰਦਨਾ ਗੁਣ ਗਾਵਹੁ ਗੋਪਾਲ ਰਾਏ। ਇਹ ਮਰਕਜ਼ੀ ਪੰਗਤੀਆਂ ਨੇ ਇਸ ਪਾਵਨ ਸ਼ਬਦ ਦੀਆਂ, ਪਹਿਲੀਆਂ ਪੰਗਤੀਆਂ ਵੀ ਨੇ ਔਰ ਮਰਕਜ਼ੀ ਪੰਗਤੀਆਂ ਵੀ ਨੇ। ਅੱਜ ਚੁੰਕੇ ਨਾਲ ਸਾਡਾ ਮਹੀਨਾਵਾਰੀ ਹੁਕਮਨਾਮਾ ਵੀ ਪ੍ਰਾਪਤ ਹੋਇਆ, ਜਿਸ ਅਸਥਾਨ 'ਤੇ ਆਪ ਬੈਠ ਕੇ ਹਰ ਰੋਜ਼ ਸਤਿਗੁਰੂ ਜੀ ਦੇ ਪਾਵਨ ਹੁਕਮਨਾਮੇ ਦੀ ਵਿਚਾਰ ਸਰਵਣ ਕਰਦੇ ਹੋ ਸ਼੍ਰੀ ਮੰਜੀ ਸਾਹਿਬ। ਇਹ ਸ਼੍ਰੀ ਮੰਜੀ ਸਾਹਿਬ ਸ਼੍ਰੀ ਦਰਬਾਰ ਸਾਹਿਬ ਤੋਂ ਵੱਖਰਾ ਨਹੀਂ ਹੈਗਾ, ਵਿੱਚ ਹੀ ਸੰਮਿਲਿਤ ਹੈਗਾ ਹੈ ਅਤੇ ਇਨ ਬਿਨ ਹੈ, ਫਰਕ ਕੋਈ ਨਹੀਂ। ਇਸ ਲਈ ਮੰਜੀ ਸਾਹਿਬ ਨਾਮ ਹੈ, ਕਿਉਂਕਿ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਇੱਥੇ ਮੰਜੀ 'ਤੇ ਬੈਠ ਕੇ ਅਕਸਰ ਬਾਣੀ ਦੀ ਵਿਚਾਰ ਕਰਦੇ ਸਨ ਅਤੇ ਜਿਹੜਾ ਬਾਰਾਂ ਮਾਂ ਨਾਮਕ ਬਾਣੀ ਹੈ ਉਹ ਸਤਿਗੁਰੂ ਪਾਤਸ਼ਾਹ ਜੀ ਨੇ ਇਸੇ ਹੀ ਪਾਵਨ ਅਸਥਾਨ 'ਤੇ ਬੈਠ ਕੇ ਉਚਾਰਨ ਕੀਤੀ। ਇਹ ਉਹ ਮਹਾਨ ਮੰਜੀ ਹੈ ਜਿਸ 'ਤੇ ਸਤਿਗੁਰੂ ਬੈਠ ਕੇ ਇਸ 'ਤੇ ਮਹਾਰਾਜ ਜੀ ਦੇ ਬੋਲ ਸੰਗਤ ਨਾਲ ਸਾਂਝੇ ਕਰਦੇ ਸਨ, ਸੇਵਾ ਬਾਰੇ ਵਿਚਾਰਾਂ ਕਰਦੇ ਸਨ। ਅੱਜ ਬਾਰਾਂ ਮਾਂ ਮਾਝ ਵਿੱਚੋਂ ਅੰਮ੍ਰਿਤ ਵੇਲੇ ਉਚੇਚਾ ਸ਼੍ਰੀ ਹਰਿਮੰਦਰ ਸਾਹਿਬ ਅੱਜ ਦੇ ਸੰਬੰਧਿਤ ਮਹੀਨੇ ਨਾਲ ਜੋ ਸ਼ਬਦ ਹੈ ਬਾਰਾਂ ਮਾਂ ਦਾ, ਕਤਿਕ ਕਰਮ ਕਮਾਵਣੇ ਦੋਸ਼ ਨ ਕਾਹੋ ਜੋਗ, ਉਹ ਵੀ ਨਾਲ ਸਾਡਾ ਮਹੀਨਾਵਾਰੀ ਹੁਕਮਨਾਮਾ ਆਉਂਦਾ ਹੈ, ਉਸ ਦੀ ਵੀ ਵਿਚਾਰ ਥੋੜ੍ਹੀ ਜਿਹੀ ਆਪ ਨਾਲ ਜ਼ਰੂਰ ਸਾਂਝੀ ਕਰਨੀ ਹੈ। ਪਰ ਪੇਸ਼ਤਰ ਇਹਨਾਂ ਮਹਾਂਬੋਲਾਂ ਦੀ ਵਿਚਾਰ ਨਾਲ ਮਨ ਜੁੜ ਸਕੇ, ਇੱਕ ਦਫ਼ਾ ਆਖੋ ਧੰਨ ਗੁਰੂ ਰਾਮਦਾਸ ਜੀ ਮਹਾਰਾਜ, ਇੱਕ ਦਫ਼ਾ ਫਿਰ ਆਖੋ ਜੀ ਧੰਨ ਗੁਰੂ ਰਾਮਦਾਸ ਜੀ ਮਹਾਰਾਜ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ, ਘਰ ਬਾਰਵਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇੱਥੇ ਮਹਾਰਾਜ ਜੀ ਨੇ ਮੰਗਲਾ ਚਰਨ ਸਾਨੂੰ ਨਾਲ ਪ੍ਰਦਾਨ ਕੀਤਾ ਹੈ, ਬਖਸ਼ਿਸ਼ ਕੀਤਾ ਹੈ। ਇਹ ਜਦ ਨਵੇਂ ਸ਼ਬਦਾਂ ਦੀ ਲੜੀ ਸ਼ੁਰੂ ਹੁੰਦੀ ਹੈ, ਜੈਸੇ ਮੈਂ ਅਰਜ਼ ਕਰਾਂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਵਨ ਬਚਨਾਂ ਦੀ ਲੜੀ ਸ਼ੁਰੂ ਹੋਈ ਦੋ ਪਦਿਆਂ ਦੀ, ਅਤੇ ਉਸ ਵਿੱਚ ਦੋ ਸ਼ਬਦ ਇਸ ਤੋਂ ਪਹਿਲਾਂ, ਅੰਗ ਨੰਬਰ 683 ਹੈ ਗੁਰੂ ਗ੍ਰੰਥ ਸਾਹਿਬ ਜੀ ਦਾ, ਇੱਥੇ ਵੀ ਮਹਾਰਾਜ ਨੇ ਪਹਿਲੇ ਇਹ ਮੰਗਲਾ ਚਰਨ ਕੀਤਾ ਹੈ। ਪੜਤਾਲ ਦੇ ਦੋ ਸ਼ਬਦ ਨੇ, ਹਰ ਚਰਨ ਸਰਨ ਗੋਬਿੰਦ ਦੁੱਖ ਭੰਜਣਾ, ਦਾਸ ਆਪਣੇ ਕੋ ਨਾਮ ਦੇਵੋ। ਇੱਥੇ ਵੀ ਮਹਾਰਾਜ ਗੁਰੂਦੇਵ ਜੀ ਨੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੰਗਲਾ ਚਰਨ ਨਾਲ ਦਰਜ ਕੀਤਾ ਹੈ, ਔਰ ਇੱਥੇ ਵੀ ਮੰਗਲਾ ਚਰਨ ਦੇ ਰੂਪ ਵਿੱਚ ਪਾਰਬ੍ਰਹਮ ਪਰਮੇਸ਼ਵਰ ਦੀ ਉਸਤਤ ਹੈਗੀ ਹੈ, ਹੋਰ ਕਿਸੇ ਦਾ ਮੰਗਲਾ ਚਰਨ ਨਹੀਂ। ਜਿੱਥੇ ਸੰਸਾਰ ਦੇ ਹੋਰ ਗ੍ਰੰਥਕਾਰਾਂ ਨੇ ਗ੍ਰੰਥਾਂ ਦੀ ਰਚਨਾ ਆਰੰਭ ਕਰਨ ਲੱਗਿਆਂ ਗਣੇਸ਼ ਜੀ ਦੇ, ਸਰਸਵਤੀ ਦੇ ਮੰਗਲਾ ਚਰਨ ਕੀਤੇ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਇਹ ਵਡਿਆਈ ਹੈ, ਇੱਥੇ ਮੰਗਲਾ ਚਰਨ ਵੀ ਅਕਾਲ ਪੁਰਖ ਦਾ, ਹੋਰ ਕਿਸੇ ਦਾ ਮੰਗਲਾ ਚਰਨ ਨਹੀਂ। ਕਿਰਤਮ ਦੀ ਗੱਲ ਨਹੀਂ ਹੈ, ਕਰਤੇ ਦੀ ਗੱਲ ਮਹਾਰਾਜ ਕਰਦੇ ਨੇ। ਇੱਕ ਓਅੰਕਾਰ ਜੋ ਆਦਿ ਕਾਲ ਤੋਂ ਮੌਜੂਦ ਹੈ, ਜਗਤ ਦੀਆਂ ਤਿੰਨੇ ਕਿਰਿਆਵਾਂ ਪੈਦਾ ਕਰਨਾ, ਪਾਲਣਾ ਅਤੇ ਫਿਰ ਸੰਭਾਲਣਾ ਜਿਸ ਇੱਕ ਤੋਂ ਹੀ ਹੁੰਦੀਆਂ ਨੇ, ਉਸ ਦਾ ਮੰਗਲਾ ਚਰਨ ਹੈ। ਸਤਿਗੁਰ ਪ੍ਰਸਾਦ, ਉਸ ਦੀ ਪ੍ਰਾਪਤੀ, ਉਸ ਨਾਲ ਜੁੜਨਾ, ਉਸ ਵਿੱਚ ਲੀਨਤਾ ਗੁਰੂਦੇਵ ਜੀ ਦੀ ਕਿਰਪਾ ਨਾਲ ਹੁੰਦੀ। ਇਹ ਗੁਰੂ ਨਾਨਕ ਦੇ ਘਰ ਵਿੱਚ ਬੜੀ ਵੱਡੀ ਖੇਡ ਹੈ, ਬਾਕੀ ਥਾਈਂ ਸਾਧਨਾ ਦੀ ਗੱਲ ਹੈ। ਕੋਈ ਤੀਰਥਾਂ ਦਾ ਜ਼ਿਕਰ ਕਰਦਾ, ਕੋਈ ਤਲਾਵਤ ਦਾ ਜ਼ਿਕਰ ਕਰਦਾ ਹੈ, ਪਰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਘਰ ਵਿੱਚ ਅਸਲ ਨੁਕਤਾ ਸੰਗਤ ਸੰਸਾਰ ਨਾਲ ਸਾਂਝਾ ਕੀਤਾ ਹੈ ਕਿ ਪ੍ਰਭੂ ਦੀ ਕਿਰਪਾ ਬਿਨਾਂ ਖੇਡ ਨਹੀਂ ਬਣਦੀ। ਇੱਥੋਂ ਤੱਕ ਆਪ ਜਿਤਨੇ ਬੈਠੇ ਹੋ ਇੱਥੇ ਗੁਰੂ ਦਰਬਾਰ ਵਿੱਚ ਜਾਂ ਆਪਣੇ ਪਰਿਵਾਰ ਵਿੱਚ ਸਰਵਣ ਕਰ ਰਹੇ ਹੋ, ਇਹ ਸਰਵਣ ਵੀ ਗੁਰੂ ਦੀ ਕਿਰਪਾ ਨਾਲ ਹੋ ਰਿਹਾ। ਬਿਨਾਂ ਗੁਰੂ ਦੀ ਕਿਰਪਾ ਤੋਂ ਸਿੱਖ ਜਗਤ ਵਿੱਚ ਮਨੁੱਖ ਹੋਰ ਕਿਸੇ ਪਾਸੇ ਦੇਖਦਾ ਵੀ ਨਹੀਂ। ਗੁਰੂ ਬਖਸ਼ਿਸ਼ ਬਣ ਜਾਏ, ਰਹਿਮਤ ਬਣ ਜਾਏ। ਮਹਾਰਾਜ ਕਹਿੰਦੇ ਨੇ ਤੇਰੇ ਨਾਲ ਮਿਲਣਾ ਵੀ ਤਾਂ ਹੀ ਹੁੰਦਾ, ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਗੁਰਪ੍ਰਸਾਦ ਦੀ ਖੇਡ ਜੇ ਸਮਝ ਵਿੱਚ ਆ ਜਾਏ ਤਾਂ ਜੀਵਨ ਸੁਖੈਨ ਹੀ ਪ੍ਰਭੂ ਨਾਲ ਜੁੜ ਜਾਂਦਾ। ਇਸ ਲਈ ਇਹ ਵਾਰ ਵਾਰ ਸ਼ਬਦ ਤੁਹਾਨੂੰ ਮਿਲਣਗੇ, ਮੇਰਾ ਕੀਆ ਕਸੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਭਾਵ ਉਹ ਸਾਰੀ ਖੇਡ ਆਪ ਵਰਤਾ ਰਿਹਾ, ਇਹ ਸਮਝ ਵੀ ਉਸ ਦੀ ਕਿਰਪਾ ਨਾਲ ਆਉਂਦੀ ਹੈ। ਹਾਂਜੀ,
ਬੰਦਨਾ ਹਰ ਬੰਦਨਾ ਗੁਣ ਗਾਵਹੁ ਗੋਪਾਲ ਰਾਏ।
ਬੰਦਨਾ ਕਰਨੀ ਹੈ ਹਰੀ ਨੂੰ, ਬੰਦਨਾ ਕਰਨੀ ਬੰਦਨਾ ਦਾ ਮਾਲਕ, ਜਿਸ ਨੂੰ ਬੰਦਨਾ ਕੀਤੀ ਜਾ ਸਕਦੀ ਹੋਵੇ, ਬੰਦਨਾ ਦਾ ਹੱਕਦਾਰ ਹੋਰ ਕੋਈ ਨਹੀਂ ਹੈ, ਬੰਦਨਾ ਦਾ ਹੱਕਦਾਰ ਹਰੀ ਹੈਗਾ, ਪਰਮਾਤਮਾ ਹੈਗਾ। ਮਹਾਰਾਜ ਨੇ ਹੋਰ ਥਾਂ ਵੀ ਇਹ ਬੋਲ ਆਖੇ ਨੇ, ਸੋ ਕਿਉਂ ਬਿਸਰੈ ਜਿਨ ਸਭ ਕਿਸ ਦੀਆ, ਸੋ ਕਿਉਂ ਬਿਸਰੈ ਜੇ ਜੀਵਨ ਜੀਆ, ਸੋ ਕਿਉਂ ਬਿਸਰੈ ਜੇ ਅਗਨ ਮੈਂ ਰੱਖੈ, ਗੁਰਪ੍ਰਸਾਦ ਕੋ ਬਿਰਲਾ ਲਾਖੈ। ਇਸ ਗੱਲ ਦੀ ਸਮਝ ਵਿਰਲਿਆਂ ਨੂੰ ਆਉਂਦੀ, ਵਰਨਾ ਬਹੁਤ ਸਾਰੇ ਜਿਹੜੇ ਭਟਕਾਅ ਵਿੱਚ ਹੈਗੇ ਨੇ ਉਹਨਾਂ ਨੂੰ ਦੇਖਿਆ ਜਾ ਸਕਦਾ, ਕਬਰਾਂ ਨੂੰ ਹੀ ਮੱਥੇ ਟੇਕਦੇ। ਕੋਈ ਜੋਤਸ਼ੀਆਂ ਕੋਲ ਜਾ ਸਿਰ ਨਿਵਾਉਂਦਾ ਹੈ, ਕੋਈ ਮੜੀਆਂ ਮਸਾਣਾਂ 'ਤੇ ਸਜਦਾ ਕਰਦਾ ਹੈ। ਮਹਾਰਾਜ ਕਹਿੰਦੇ ਨੇ ਅਗਰ ਤੂੰ ਇਸ ਤਰ੍ਹਾਂ ਨਾਲ ਕਰਦਾ ਹੈ ਤਾਂ ਫਿਰ ਸਹੀ ਮਾਨਿਆਂ ਵਿੱਚ ਤੂੰ ਸਿਰਜਣਹਾਰ ਕਰਤਾਰ ਦਾ ਤ੍ਰਿਸਕਾਰ ਕਰਦਾ ਪਿਆ। ਹੋਰ ਕਿਸੇ ਨੂੰ ਉਸ ਤੋਂ ਇਲਾਵਾ ਸਜਦਾ ਕਰਨਾ ਇਹ ਪਰਮਾਤਮਾ ਦਾ ਅਪਮਾਨ ਕਰਨ ਜੈਸਾ ਹੈ। ਹੋਰ ਕਿਸੇ ਨੂੰ ਸਜਦਾ ਨਹੀਂ ਕਰਨਾ, ਨਮਸਕਾਰ ਕਰਨੇ ਹੈ ਕੇਵਲ ਕਰਤਾ ਪੁਰਖ ਨੂੰ। ਸਿੱਖ ਨੇ ਮਹਾਰਾਜ ਗੁਰੂ ਨੂੰ ਨਮਸਕਾਰ ਕਰਨੇ ਹੈ, ਗੁਰੂ ਪਰਮੇਸ਼ਰ ਇੱਕੋ ਹੀ ਹੈ, ਫਰਕ ਕੋਈ ਨਹੀਂ। ਨਾਨਕ ਸੋਧੇ ਸਿਮਰਤ ਬੇਦ, ਪਾਰ ਬ੍ਰਹਮ ਗੁਰ ਨਾਹੀਂ ਭੇਦ। ਫਰਕ ਕੋਈ ਨਹੀਂ ਹੈ, ਔਰ ਜ਼ਰਾ ਜਿਤਨਾ ਵੀ ਫਰਕ ਨਹੀਂ ਹੈ, ਗੁਰ ਪਰਮੇਸ਼ਰ ਇੱਕੋ ਜਾਣ। ਗੁਰੂ ਪਰਮਾਤਮਾ ਨੂੰ ਸਿੱਖ ਨੇ ਨਮਸਕਾਰ ਕਰਨੇ ਹੈ। ਮਹਾਰਾਜ ਕਹਿੰਦੇ ਨੇ ਗੁਣ ਵੀ ਕਰਤਾ ਪੁਰਖ ਦੇ ਗਾਉਣ ਹਨ, ਬੰਦਨਾ ਹਰ ਬੰਦਨਾ ਗੁਣ ਗਾਵਹੋ ਗੋਪਾਲ ਰਾਏ। ਜਿਹੜਾ ਸਾਰੇ ਜਗਤ ਦੀ ਪਾਲਣਾ ਕਰ ਰਿਹਾ ਅਤੇ ਸਾਰੇ ਜਗਤ ਦਾ ਮਾਲਕ ਹੈਗਾ, ਪਾਤਸ਼ਾਹ ਹੈ, ਸਹਿਨ ਸਾਹੇ ਹਰ ਦੋ ਆਲਮ, ਉਸ ਕਰਤਾ ਪੁਰਖ ਦੇ ਕਦਮਾਂ 'ਤੇ ਨਮਸਕਾਰ ਕਰਨੀ ਹੈ।
ਰਹਾਉ ਵੱਡਾ ਭਾਗ ਭੇਟੇ ਗੁਰਦੇਵਾ।
ਵੱਡੇ ਭਾਗ ਸਦਕਾ, ਜਦ ਬਹੁਤ ਵੱਡਾ ਭਾਗ ਬਣੇ ਫਿਰ ਕਰਤਾ ਪੁਰਖ ਸਰੂਪ ਗੁਰੂ ਨਾਲ ਮੇਲ ਹੁੰਦਾ। ਜਿਨ੍ਹਾਂ ਦਾ ਵੀ ਮੇਲ ਹੋਇਆ ਉਹਨਾਂ ਦਾ ਵੱਡ ਭਾਗ ਬਣਿਆ ਅਤੇ ਗੁਰੂ ਨਾਲ ਮੇਲ ਹੋਇਆ। ਸ਼੍ਰੀ ਗੁਰੂ ਰਾਮਦਾਸ ਮਹਾਰਾਜ ਖੁਦ ਕਹਿੰਦੇ ਨੇ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਮੇਰੀ ਵਡਭਾਗ ਹੋਇਆ, ਸੁਭਾਗ ਹੋਇਆ ਅਤੇ ਗੁਰੂ ਨਾਲ ਮਿਲਣਾ ਹੋਇਆ। ਵੱਡੇ ਭਾਗ ਹਰ ਸੰਗਤ ਪਾਵੈ, ਭਾਗਹੀਣ ਜਿਨ੍ਹਾਂ ਦਾ ਭਾਗ ਨੀਵਾਂ ਹੁੰਦਾ। ਭਾਗ ਵੱਡਾ ਨਹੀਂ ਹੁੰਦਾ, ਉਹ ਸਾਰਾ ਜੀਵਨ ਚੋਟਾਂ ਹੀ ਖਾਂਦੇ ਰਹਿੰਦੇ, ਉਹ ਠੋਕਰਾਂ ਹੀ ਖਾਂਦੇ ਰਹਿੰਦੇ ਨੇ ਅਤੇ ਅਖੀਰ 'ਤੇ ਜੰਮਦੀਆਂ ਚੋਟਾਂ ਵੀ ਨਸੀਬ ਹੁੰਦੀਆਂ ਉਹਨਾਂ ਦੀ ਝੋਲੀ 'ਚ, ਹੋਰ ਕੁਛ ਨਹੀਂ ਪੈਂਦਾ। ਵੱਡਿਆਂ ਭਾਗਾਂ ਸਦਕਾ ਗੁਰੂ ਨਾਲ ਮੇਲ ਹੁੰਦਾ ਹੈ। ਵੱਡੇ ਭਾਗ, ਭਾਗ ਦੁਆਰਾ, ਭਾਗ ਰਾਹੀਂ, ਵੱਡੇ ਭਾਗ ਨਾਲ ਭਾਗ ਹੋਆ ਗੁਰਸੰਤ ਮਿਲਾਇਆ। ਪ੍ਰਭ ਅਵਿਨਾਸ਼ੀ ਘਰ ਮੈਂ ਪਾਇਆ, ਮਹਾਰਾਜ ਜੀ ਦੇ ਬੜੇ ਗਹਿਰੇ ਅਤੇ ਰਸਲਬਰੇਜ਼ ਬੋਲ ਹਨ। ਵੱਡੇ ਭਾਗ ਭੇਟੇ ਗੁਰਦੇਵਾ, ਗੁਰੂ ਨਾਲ ਮਿਲਣਾ ਹੋਇਆ ਅਤੇ ਗੁਰੂ ਨਾਲ ਮਿਲਣਾ ਹੀ ਵੱਡਾ ਭਾਗ ਬਣਾ ਦਿੰਦਾ। ਇਹ ਇਸ ਤਰ੍ਹਾਂ ਹੀ ਹੈ ਜੈਸੇ ਰੌਸ਼ਨੀ ਹੈ ਅਤੇ ਸੂਰਜ ਹੈ, ਜੇ ਸੂਰਜ ਹੈ ਅਤੇ ਰੌਸ਼ਨੀ ਹੈ, ਸੂਰਜ ਅਤੇ ਰੌਸ਼ਨੀ ਵੱਖ ਵੱਖ ਨਹੀਂ ਹੈਗੇ। ਇਸ ਤਰ੍ਹਾਂ ਗੁਰੂ ਦਾ ਮਿਲਣਾ ਹੀ ਵੱਡਾ ਭਾਗ ਹੈ ਅਤੇ ਵੱਡਾ ਭਾਗ ਹੈ ਅਤੇ ਗੁਰੂ ਮਿਲਿਆ ਹੈ। ਇਹ ਦੋਵੇਂ ਨੇੜੇ ਨੇੜੇ ਦੀ ਗੱਲ ਹੈ। ਗੁਰੂ ਹੀ ਵੱਡੇ ਭਾਗ ਬਣਾਉਂਦਾ ਅਤੇ ਵੱਡੇ ਭਾਗ ਨਾਲ ਹੀ ਗੁਰੂ ਮਿਲਦਾ ਹੈ।
ਹਾਂਜੀ, ਕੋਟ ਅਪਰਾਧ ਮਿਟੇ ਹਰ ਸੇਵਾ।
ਫਿਰ ਗੁਰੂ ਦੀ ਸੇਵਾ, ਗੁਰੂ ਦਾ ਸਿਮਰਨ, ਗੁਰੂ ਦਾ ਸਤਿਕਾਰ, ਭਾਵ ਗੁਰੂ ਦੇ ਦੱਸੇ ਹੋਏ ਆਸੇ ਅਨੁਸਾਰ ਚੱਲਣਾ, ਜੀਵਨ ਨੂੰ ਉਸ ਤਰ੍ਹਾਂ ਢਾਲਣਾ, ਗੁਰੂ ਦੇ ਬੋਲਾਂ ਨੂੰ ਆਪਣੇ ਜੀਵਨ ਵਿੱਚ ਇੰਪਲੀਮੈਂਟ ਕਰਨਾ, ਫਿਰ ਇਸ ਢੰਗ ਨਾਲ ਮਹਾਰਾਜ ਕਹਿੰਦੇ ਇੱਕ ਪਾਪ ਕੀ ਹੈ, ਇੱਕ ਅਪਰਾਧ ਕੀ ਹੈ, ਕਰੋੜਾਂ ਅਪਰਾਧ ਅਤੇ ਪਾਪ ਗੁਰੂ ਦੀ ਸੰਗਤ ਵਿੱਚ ਮਿਟ ਜਾਂਦੇ ਹਨ, ਖਤਮ ਹੋ ਜਾਂਦੇ। ਜੈਸੇ ਚਿਰਾਗ ਦੀ ਜਿਸ ਨੂੰ ਸੰਗਤ ਮਿਲੇ ਉਹਦੇ ਘਰ 'ਚੋਂ ਹਨੇਰਾ ਮੁੱਕ ਜਾਂਦਾ, ਹਨੇਰਾ ਖਤਮ ਹੋ ਜਾਂਦਾ। ਇਸ ਤਰ੍ਹਾਂ ਗੁਰੂ ਦੀ ਸੇਵਾ ਮਿਲੇ ਅਤੇ ਕਰੋੜਾਂ ਜਨਮਾਂ ਦੇ ਕਰੋੜਾਂ ਪਾਪਾਂ ਦਾ ਅੰਧਕਾਰ ਵੀ ਨਾਸ਼ ਹੋ ਜਾਂਦਾ। ਮੈਂ ਥੋੜ੍ਹਾ ਜਿਹਾ ਜ਼ਿਕਰ ਇਸ਼ਾਰੇ ਮਾਤਰ ਆਪ ਜੀ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਭਾਈ ਵਿਧੀ ਚੰਦ ਜੀ ਦਾ ਜੇ ਪਹਿਲਾ ਜੀਵਨ ਦੇਖੀਏ ਤਾਂ ਅਪਰਾਧ ਭਰਿਆ ਹੋਇਆ। ਪਾਪ ਉਸ ਅਵਸਥਾ ਨੂੰ ਕਹਿੰਦੇ ਨੇ ਜਦੋਂ ਮਨ ਵਿੱਚ ਗਲਤ ਚਿਤਵਨੀ ਚੱਲਦੀ, ਮਨ ਵਿੱਚ ਚੱਲ ਰਿਹਾ ਮੈਂ ਫਲਾਣੇ ਬੰਦੇ ਦਾ ਘਰ ਜਲਾ ਦੇਣਾ, ਫਲਾਣੇ ਬੰਦੇ ਨੂੰ ਨੁਕਸਾਨ ਪਹੁੰਚਾਉਣਾ। ਇਹ ਜਿਤਨੀ ਦੇਰ ਮਨ ਵਿੱਚ ਚੱਲ ਰਿਹਾ ਪਾਪ ਹੈਗਾ, ਇਸ ਨੂੰ ਪਾਪ ਆਖਿਆ ਜਾਏਗਾ। ਬੀਜ ਰੂਪ ਵਿੱਚ ਹੈ ਅਤੇ ਜਦੋਂ ਸਰੀਰ ਦੇ ਤਲ 'ਤੇ ਪ੍ਰਗਟ ਹੋ ਜਾਏ, ਨੁਕਸਾਨ ਪਹੁੰਚਾ ਦਿੱਤਾ ਹੈ, ਉਸ ਵੇਲੇ ਇਸ ਨੂੰ ਅਪਰਾਧ ਕਹਿੰਦੇ ਨੇ। ਮਹਾਰਾਜ ਕਹਿੰਦੇ ਨੇ ਜੋ ਅਨੇਕਾਂ ਜਨਮਾਂ ਦੇ ਕੀਤੇ ਹੋਏ ਅਪਰਾਧ ਨੇ ਉਹ ਗੁਰੂ ਦੀ ਸੇਵਾ ਦੁਆਰਾ ਮਿਟ ਜਾਂਦੇ, ਖਤਮ ਹੋ ਜਾਂਦੇ। ਬਾਬਾ ਵਿਧੀ ਚੰਦ ਜੀਆਂ ਦਾ ਜੀਵਨ ਦੇਖੀਏ ਤਾਂ ਪਹਿਲੇ ਪਾਪ ਅਪਰਾਧ ਨਾਲ ਭਰਿਆ ਹੋਇਆ ਸੀ, ਚੋਰੀ ਕਰਨੀ ਉਹਨਾਂ ਦੇ ਕਿੱਤੇ 'ਚ ਆ ਗਿਆ ਸੀ ਗਲਤ ਸੰਗਤ ਕਰਕੇ। ਇਸ ਪਾਸੇ ਜੀਵਨ ਚੱਲ ਪਿਆ ਸੀ, ਪਰ ਜਦੋਂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸੰਗਤ ਪ੍ਰਾਪਤ ਹੋਈ, ਭਾਈ ਅਦਲੀ ਜੀ ਦੀ ਪ੍ਰੇਰਨਾ ਦਾ ਸਦਕਾ ਗੁਰੂ ਦੀ ਸੇਵਾ ਵਿੱਚ ਜੁੜ ਗਏ। ਹੋਰ ਤਾਂ ਕਿਧਰੇ ਸੋਚਿਆ ਵੀ ਨਹੀਂ ਜਾ ਸਕਦਾ, ਪਰ ਸਤਿਗੁਰੂ ਜੀ ਦੇ ਘਰ ਵਿੱਚ ਇਹ ਆਤਮ ਜਗਤ ਦਾ ਵੱਡਾ ਕ੍ਰਿਸ਼ਮਾ ਵਾਪਰਦਾ ਹੈ, ਵੱਡੀ ਘਟਨਾ ਵਾਪਰਦੀ ਹੈ। ਗੁਰੂ ਸਿੱਖ ਨੂੰ ਗਲ ਨਾਲ ਵੀ ਲਾ ਸਕਦਾ, ਸਾਰੇ ਅਪਰਾਧ ਖਤਮ ਹੋ ਗਏ ਅਤੇ ਮਹਾਰਾਜ ਜੀਆਂ ਨੇ ਗਲ ਨਾਲ ਲਾਉਂਦਿਆਂ ਸਾਰੀ ਖਤਮ ਕਰ ਦਿੱਤੀ ਅਤੇ ਆਖਣ ਲੱਗੇ ਵਿਧੀ ਚੰਦ ਸੀਨਾ ਗੁਰੂ ਕਾ ਸੀਨਾ। ਇਸ ਦੇ ਹਿਰਦੇ ਵਿੱਚ ਅਤੇ ਸਾਡੇ ਹਿਰਦੇ ਵਿੱਚ ਕੋਈ ਫਰਕ ਨਹੀਂ ਰਹਿ ਗਿਆ। ਜਿਤਨੀ ਵਿਸ਼ਾਲਤਾ ਸਾਡੇ ਹਿਰਦੇ 'ਚ ਹੈ ਉਤਨੀ ਵਿਸ਼ਾਲਤਾ ਵਿਧੀ ਚੰਦ ਜੀ ਦੇ ਹਿਰਦੇ 'ਚ, ਜਿਤਨੀ ਪਵਿੱਤਰਤਾ ਮੇਰੀਆਂ ਪੀਰੀਆਂ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਹਿਰਦੇ 'ਚ ਹੈ, ਨਿਰਵੈਰਤਾ ਸਤਿਗੁਰੂ ਜੀ ਦੇ ਹਿਰਦੇ 'ਚ ਹੈ, ਉਤਨੀ ਹੀ ਪਵਿੱਤਰਤਾ ਅਤੇ ਨਿਰਵੈਰਤਾ ਮਹਾਰਾਜ ਕਹਿੰਦੇ ਨੇ ਸਾਡੇ ਪਿਆਰੇ ਵਿਧੀ ਚੰਦ ਦੇ ਹਿਰਦੇ ਵਿੱਚ ਵੀ ਹੈਗੀ। ਇਹ ਗੁਰੂ ਦੀ ਸੇਵਾ 'ਚੋਂ ਹੀ ਸੁਭਾਗ ਪ੍ਰਾਪਤ ਹੋਇਆ। ਕੋਟ ਅਪਰਾਧ ਮਿਟੇ ਹਰ ਸੇਵਾ, ਇਹ ਕੋਈ ਵੀ ਕਰਕੇ ਦੇਖ ਲਵੇ, ਗੁਰੂ ਦੀ ਸੇਵਾ, ਗੁਰੂ ਦਾ ਸਿਮਰਨ, ਗੁਰੂ ਦੇ ਆਸੇ ਅਨੁਸਾਰ ਚੱਲਦਿਆਂ ਹੋਇਆ ਸਾਰੇ ਪਾਪਾਂ ਅਤੇ ਅਪਰਾਧਾਂ ਦਾ ਨਾਸ਼ ਹੋ ਜਾਂਦਾ। ਮਹਾਰਾਜ ਜੀ ਨੇ ਇੱਕ ਹੋਰ ਬਚਨ ਬਾਣੀ 'ਚ ਆਖਿਆ, ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਮ ਇੱਕ ਕਣੀ। ਨਾਮ ਦੀ ਦਾਤ ਝੋਲੀ 'ਚ ਪਾ ਕੇ ਅਤੇ ਜਨਮਾਂ ਜਨਮਾਂ ਦੇ ਪਾਪ ਮੁਕਾ ਦਿੰਦਾ। ਕਰੋੜਾਂ ਦਾ ਉਧਾਰ ਗੁਰੂ ਕਰ ਸਕਦਾ, ਜੈਸੇ ਸੂਰਜ ਦੀ ਰੋਸ਼ਨੀ ਕਰੋੜਾਂ ਲੋਕ ਲੈ ਸਕਦੇ ਨੇ, ਇੱਕੋ ਦਮ ਲੈ ਸਕਦੇ ਨੇ। ਐਸਾ ਨਹੀਂ ਹੈ ਕਿ ਅੱਜ ਇੱਥੇ ਰੋਸ਼ਨੀ ਸੂਰਜ ਕਰੇਗਾ, ਕੱਲ੍ਹ ਦੂਜੇ ਥਾਂ ਰੋਸ਼ਨੀ ਕਰੇਗਾ। ਜਿੱਧਰ ਰਾਤ ਹੁੰਦੀ ਹੈ ਉਹ ਧਰਤੀ ਦੀ ਗਰਦਿਸ਼ ਕਰਕੇ ਆਉਂਦੀ ਹੈ, ਸੂਰਜ ਕਰਕੇ ਨਹੀਂ ਆਉਂਦੀ। ਬਿਲਕੁਲ ਇਸ ਤਰ੍ਹਾਂ ਕਰੋੜਾਂ ਲੋਕ ਗੁਰੂ ਦੀ ਰੋਸ਼ਨੀ, ਗੁਰੂ ਦੀ ਬਰਕਤ ਯੱਕ ਲੱਖ ਪ੍ਰਾਪਤ ਕਰ ਸਕਦੇ। ਗੁਰੂ ਦੀ ਸਮਰੱਥਾ ਹੈ, ਵਡਿਆਈ ਹੈ। ਇਸ ਲਈ ਸਾਹਿਬ ਕਹਿੰਦੇ ਨੇ ਕੋਟ ਪਰਾਧ ਮਿਟੇ ਹਰ ਸੇਵਾ। ਗੁਰੂ ਦੀ ਸੇਵਾ ਸਦਕਾ ਕਰੋੜਾਂ ਅਪਰਾਧਾਂ ਦਾ ਨਾਸ਼ ਹੋ ਜਾਂਦਾ ਹੈ।
ਚਰਨ ਕਮਲ ਜਾ ਕਾ ਮਨ ਰਾਪੈ।
ਇੱਥੇ ਚਰਨ ਕਮਲ ਦਾ ਅਰਥ ਹੈ ਪਰਮਾਤਮਾ ਦਾ ਨਾਮ। ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਪਾਰ। ਹਿਰਦੇ ਵਿੱਚ ਜਿਹੜਾ ਸ਼ਬਦ ਹੈ ਨਾ, ਉਹ ਉਸਨੂੰ ਗੁਰੂ ਦਾ ਚਰਨ ਜਾਣ ਕੇ ਹਿਰਦੇ ਵਿੱਚ ਵਸਾਉਣਾ। ਅੱਗੇ ਵੀ ਮੈਂ ਆਪ ਜੀ ਨਾਲ ਗਾਹੇ ਬਗਾਹੇ ਸਾਂਝ ਕਰਨ ਦਾ ਯਤਨ ਕਰਦਾ ਹੁੰਦਾ। ਨਾਮ ਇਸ ਲਈ ਪਰਮਾਤਮਾ ਦੇ ਨਾਮ ਨੂੰ ਚਰਨ ਆਖਿਆ ਜਾਂਦਾ ਹੈ, ਕਿਉਂਕਿ ਨਾਮ ਦੇ ਆਸਰੇ ਹੀ ਸੰਸਾਰ ਚੱਲਦਾ। ਇਹ ਸਾਡਾ ਸਰੀਰ ਜਿੱਧਰ ਜਾਏਗਾ, ਕਿਸੇ ਥਾਂ ਜਾਏਗਾ, ਇੱਕ ਥਾਂ ਤੋਂ ਕਿ ਜਾਵੇਗਾ, ਤਾਂ ਚਰਨਾਂ ਦੇ ਆਸਰੇ, ਪੈਰਾਂ ਨਾਲ ਹੀ ਚੱਲ ਕੇ ਜਾਏਗਾ। ਹੋਰ ਕੋਈ ਤਰੀਕਾ ਤਾਂ ਹੈ ਨਹੀਂ ਹੈ। ਮੈਂ ਅਰਜ਼ ਕਰਾਂ, ਇਸ ਤਰ੍ਹਾਂ ਪਰਮਾਤਮਾ ਦੇ ਨਾਮ ਨਾਲ ਸਾਰਾ ਬ੍ਰਹਿਮੰਡ ਚੱਲਦਾ। ਨਾਮ ਕੇ ਤਾਰੇ ਸਗਲੇ ਜੰਤ, ਨਾਮ ਕੇ ਤਾਰੇ ਖੰਡ ਬ੍ਰਹਿਮੰਡ। ਇਸ ਲਈ ਗੁਰੂ ਦੇ ਚਰਨ, ਗੁਰੂ ਦੇ ਚਰਨਾਂ ਨਾਲ ਜੁੜਨਾ ਗੁਰੂ ਦੇ ਨਾਮ ਨਾਲ ਜੁੜਨਾ ਹੈ। ਅੰਮ੍ਰਿਤ ਵੇਲੇ ਜਾਗ ਕੇ ਜਿਹੜੇ ਸੁਭਾਗੇ ਹਿਰਦੇ ਭਾਵੇਂ ਥੋੜ੍ਹਾ ਸਮਾਂ ਹੀ ਪ੍ਰਾਪਤ ਹੋਵੇ, ਵਾਹਿਗੁਰੂ 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 ਦਾ ਜਾਪ ਕਰਦੇ ਨੇ, ਬਸ ਸਮਝ ਲਓ ਇਹ ਗੁਰੂ ਨਾਨਕ ਦੇ ਚਰਨਾਂ ਨਾਲ ਜੁੜੇ ਹੋਏ ਨੇ। ਇਹ ਗੁਰੂ ਕਲਗੀਧਰ ਜੀ ਦੇ ਚਰਨਾਂ ਨੂੰ ਇਹਨਾਂ ਨੇ ਆਪਣੇ ਹਿਰਦੇ ਵਿੱਚ ਪਕੜਿਆ ਹੋਇਆ। ਚਰਨਾਂ ਨਾਲ ਜੁੜਨਾ ਨਾਮ ਨਾਲ ਹੀ ਜੁੜਨਾ। ਵੈਸੇ ਇਹ ਨਾ ਸਮਝ ਲੈਣਾ ਬਈ ਸ਼ਾਇਦ ਕੋਈ ਹੱਡ ਮਾਸ ਦੇ ਪੈਰ ਹੁੰਦੇ ਨੇ ਪਰਮਾਤਮਾ ਦੇ, ਉਹਨਾਂ ਪੈਰਾਂ ਨਾਲ ਜੁੜਨਾ ਹੈ। ਇੱਥੇ ਚਰਨਾਂ ਦਾ ਮਤਲਬ ਪਰਮਾਤਮਾ ਦਾ ਨਾਮ, ਕਰਤਾ ਪੁਰਖ ਦੇ ਨਾਮ ਨਾਲ ਜੁੜਨਾ। ਔਰ ਕਿਸੇ ਵੇਲੇ ਵੀ ਜੁੜਿਆ ਜਾ ਸਕਦਾ, ਚੱਲਦਿਆਂ ਫਿਰਦਿਆਂ ਬੈਠਦਿਆਂ ਉੱਠਦਿਆਂ। ਜੈਸੇ ਸਾਹਿਬ ਜੀਆਂ ਦੇ ਬੋਲ ਨੇ, ਉਠਤ ਬੈਠਤ ਸੋਵਤ ਧਿਆਈ ਹੈ, ਮਾਰਗ ਚਲਤ ਹਰੇ ਹਰ ਗਾਈ ਹੈ। ਪਰਮਾਤਮਾ ਦੇ ਚਰਨ ਕਮਲਾਂ ਨਾਲ, ਨਾਮ ਨਾਲ ਜਿਨ੍ਹਾਂ ਦਾ ਮਨ ਰੰਗਿਆ ਜਾਂਦਾ ਹੈ। ਰਾਪੈ ਦਾ ਮਤਲਬ ਹੈ ਰੰਗਿਆ ਜਾਣਾ, ਜਿਨ੍ਹਾਂ ਦਾ ਹਿਰਦਾ ਨਾਮ ਦੇ ਪ੍ਰੇਮ ਰੰਗ ਵਿੱਚ ਰੰਗਿਆ ਗਿਆ।
ਸੋਗ ਅਗਨ ਤਿਸ ਜਨ ਨਾ ਵਿਆਪੈ।
ਫਿਰ ਉਸ ਸੇਵਕ ਨੂੰ ਹਿਰਦੇ ਵਿੱਚ ਸੋਗ ਦੀ ਅਗਦ ਨਹੀਂ ਸਾੜ ਸਕਦੀ। ਇਹ ਬੜਾ ਦੁੱਖ ਹੈਗਾ। ਕਈਆਂ ਦੇ ਕੋਲ ਸਭ ਕੁਝ ਹੋਵੇਗਾ ਪਰ ਅੰਦਰ ਸੋਗ ਬਣਿਆ ਰਹੇਗਾ ਕਿ ਮਤਾ ਮੇਰੇ ਕੋਲ ਜੋ ਹੈ ਚੱਲਿਆ ਨਾ ਜਾਏ, ਕੋਈ ਖੋਹ ਨਾ ਲਵੇ। ਔਰ ਇਸ ਸੋਗ ਤੋਂ ਕੋਈ ਮੁਕਤ ਨਹੀਂ ਹੈਗਾ, ਨਾ ਕੋਈ ਵਿਦਵਾਨ, ਨਾ ਧਨਵਾਨ, ਨਾ ਕੋਈ ਰਾਜਾ ਮਹਾਰਾਜਾ। ਵੱਡੇ ਵੱਡੇ ਸਿੰਘਾਸਣਾਂ 'ਤੇ ਬੈਠੇ ਲੋਕਾਂ ਦੀ ਰਾਤ ਸੋਗ ਵਿੱਚ ਗੁਜ਼ਰ ਜਾਂਦੀ, ਦਿਨ ਸੋਗ ਵਿੱਚ ਗੁਜ਼ਰ ਜਾਂਦਾ ਹੈ। ਕਿਤੇ ਮਾੜੀ ਜਿਹੀ ਭਿਣਕ ਪੈ ਜਾਏ ਨਾ ਬਈ ਮੇਰੇ ਖਿਲਾਫ਼ ਕੋਈ ਆਵਾਜ਼ ਉੱਠ ਰਹੀ ਹੈ, ਉੱਥੇ ਹੀ ਹੌਕਿਆਂ ਨਾਲ ਭਰ ਜਾਏ, ਉੱਥੇ ਹੀ ਸੋਗ ਵਿੱਚ ਡੁੱਬ ਜਾਵੇ। ਹਾਂ, ਮੈਂ ਅਰਜ਼ ਕਰਾਂ, ਰੋਗ ਸੋਗ ਗੁਰੂ ਮਿਟਾ ਦਿੰਦਾ, ਗੁਰੂ ਮਿਹਰ ਕਰਕੇ ਬਖਸ਼ਿਸ਼ ਕਰਦਾ। ਵਰਨਾ ਸਾਰਾ ਸੰਸਾਰ ਸੋਗ ਦੀ ਅੱਗ ਵਿੱਚ ਸੜਦਾ ਰਹਿੰਦਾ ਅਤੇ ਸਭ ਕੁਝ ਹੁੰਦਿਆਂ ਸੁਣਦਿਆਂ ਸੜਦਾ ਰਹਿੰਦਾ। ਮਹਾਰਾਜ ਕਹਿੰਦੇ ਨੇ ਜਿਸ 'ਤੇ ਗੁਰੂ ਦੀ ਕਿਰਪਾ ਬਣਦੀ ਹੈ, ਨਾਮ ਵਿੱਚ ਮਨ ਰੰਗਿਆ ਜਾਂਦਾ, ਚਰਨ ਕਮਲਾਂ 'ਤੇ ਪ੍ਰਭੂ ਦਿਆਂ 'ਤੇ ਸਜਦਾ ਕਰਦਾ, ਉਸ ਦੇ ਹਿਰਦੇ ਨੂੰ ਤ੍ਰਿਸ਼ਨਾ ਦੀ ਅੱਗ ਨਹੀਂ ਸਾੜ ਸਕਦੀ। ਤ੍ਰਿਸ਼ਨਾ ਬੁੱਝ ਹੈ ਹਰ ਕੈ ਨਾ, ਹੋਰ ਕੋਈ ਤਰੀਕਾ ਹੈ ਵੀ ਨਹੀਂ ਹੈ। ਮਹਾਰਾਜ ਕਹਿੰਦੇ ਨੇ ਵੈਸੇ ਤਾਂ ਵੱਧਦੀ ਜਾਂਦੀ ਹੈ, ਜਿਉਂ ਪਾਵਕ ਈਂਧਨ ਨਹੀਂ ਤ੍ਰਾਪੈ, ਬਈ ਥੋੜ੍ਹਾ ਜਿਹਾ ਮਿਲ ਗਿਆ ਹੋਰ ਮਿਲ ਜਾਏ ਹੋਰ ਮਿਲ ਜਾਏ। ਸਹਿਸ ਖਟੈ ਲਖ ਕੋ ਉੱਠ ਤਾਵੈ, ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ। ਅਨਕ ਭੋਗ ਵਿਖਿਆ ਕੇ ਕਰੈ ਨਹ ਤ੍ਰਿਪਤਾਵੈ, ਖਪ ਖਪ ਮਰੈ। ਮਹਾਰਾਜ ਦੇ ਬੋਲ, ਬਥੇਰੇ ਵਸਤੂਆਂ ਮਾਣਨ ਵਾਸਤੇ ਹੋਵਣ ਪਰ ਫਿਰ ਵੀ ਖਪਦਾ ਰਹੇਗਾ, ਤ੍ਰਿਸ਼ਨਾ ਐਸੀ ਅਗਨ, ਇਹ ਅੰਦਰ ਜਲਦੀ ਰਹਿੰਦੀ ਹੈ, ਮਨੁੱਖ ਨੂੰ ਪਾਗਲ ਵੀ ਕਰ ਛੱਡਦੀ ਹੈ। ਮਹਾਰਾਜ ਜੀ ਦੇ ਅਗੰਮੀ ਬੋਲ ਨੇ ਉਸ ਸੇਵਕ ਨੂੰ ਤ੍ਰਿਸ਼ਨਾ ਦੀ ਅਗਨ ਨਹੀਂ ਸਾੜਦੀ ਜਿਹੜਾ ਪਰਮਾਤਮਾ ਦੇ ਚਰਨਾਂ 'ਤੇ ਸਜਦਾ ਕਰਦਾ, ਭਾਵ ਨਾਮ ਨਾਲ ਜੁੜਦਾ। ਇਹਨਾਂ ਸਾਰੀਆਂ ਮਾਨਸਿਕ ਅਤੇ ਸਰੀਰਕ ਬਿਮਾਰੀਆਂ ਦਾ ਇਲਾਜ ਨਾਮ ਨਾਲ ਜੁੜਨਾ ਹੀ ਹੈਗਾ ਹੈ ਜੀ। ਹਾਂਜੀ,
ਸਾਗਰ ਤਰਿਆ ਸਾਧੂ ਸੰਗੇ,
ਗੁਰੂ ਦੀ ਸੰਗਤ ਵਿੱਚ ਰਹਿੰਦਿਆਂ ਰਹਿੰਦਿਆਂ, ਸਾਧੂ ਦਾ ਅਰਥ ਗੁਰੂ ਹੈਗਾ। ਸਾਧੂ ਨਾਮ ਜਪਣ ਵਾਲੇ ਪੁਰਖਾਂ ਨੂੰ ਵੀ ਕਹਿੰਦੇ, ਜਿਨ੍ਹਾਂ ਨੇ ਆਪਣੇ ਨੌ ਦੁਆਰਿਆਂ ਨੂੰ ਸਾਧ ਲਿਆ ਹੁੰਦਾ, ਸਿਮਰਨ ਵਿੱਚ ਲੀਨ ਹੋਏ ਹੁੰਦੇ ਨੇ। ਗੁਰਮੁਖ ਰੋਮ ਰੋਮ ਹਰ ਧਿਆਵੈ, ਐਸੇ ਪੁਰਖਾਂ ਨੂੰ ਵੀ ਸਾਧੂ ਆਖਿਆ ਜਾ, ਔਰ ਉਹ ਪੂਜਨੀਕ ਹੁੰਦੇ, ਭਾਵੇਂ ਕਿਸੇ ਮਤ ਵਿੱਚ ਪੈਦਾ ਹੋਏ ਹੋਵਣ, ਉਹਨਾਂ ਦਾ ਸਨਮਾਨ ਸਭ ਜਗ੍ਹਾ ਹੁੰਦਾ। ਜਿਵੇਂ ਸੁਗੰਧੀ ਸਭ ਜਗ੍ਹਾ ਪ੍ਰਵਾਨ ਹੁੰਦੀ ਹੈ, ਇਸ ਤਰ੍ਹਾਂ ਦੇ ਸਾਧੂ ਜਪਣ ਵਾਲੇ ਹਰ ਜਗ੍ਹਾ ਪ੍ਰਵਾਨ ਹੁੰਦੇ ਨੇ। ਇਹੀ ਕਾਰਨ ਹੈ ਬਾਬਾ ਫਰੀਦ ਸਾਧੂ ਨੇ ਮਹਾਰਾਜ ਜੀ ਨੇ ਆਪਣੇ ਸਿੰਘਾਸਣ 'ਤੇ ਨਾਲ ਬਿਠਾਇਆ, ਰਵਿਦਾਸ ਜੀ ਮਹਾਰਾਜ ਸਾਧੂ ਨੇ, ਅਤੇ ਸਤਿਗੁਰੂ ਜੀ ਆਪ ਚੌਰ ਚੁਲਾਉਂਦੇ ਪਏ ਨੇ ਗੁਰੂ ਅਰਜਨ ਦੇਵ ਮਹਾਰਾਜ। ਗੁਰੂ ਅਰਜਨ ਦੇਵ ਜੀ ਕੌਣ ਨੇ? ਗੁਰੂ ਅਰਜਨ ਦੇਵ ਆਪ ਪਰਮਾਤਮਾ। ਤਰਨ ਗਗਨ ਨਵ ਖੰਡ ਮਹਿ ਜੋਤ ਸਵਰੂਪੀ ਰਹਿਓ ਪਰ, ਪਣ ਮਥੁਰਾ ਕਸ ਭੇਦ ਨਹੀਂ ਗੁਰ ਅਰਜੁਨ ਪ੍ਰਤੱਖ ਹਰ। ਅਤੇ ਗੁਰੂ ਅਰਜਨ ਦੇਵ ਮਹਾਰਾਜ ਖੁਦ ਆਪ ਚੌਰ ਚੁਲਾਉਂਦੇ ਪਏ। ਜਦ ਬਾਬਾ ਬੁੱਢਾ ਸਾਹਿਬ ਜੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਅੰਮ੍ਰਿਤ ਆਗਿਆ ਸਦਕਾ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਆਪਣੇ ਸੀਸ 'ਤੇ ਲੈ ਕੇ ਚੱਲੇ ਨੇ ਨਾ, ਜਿਸ ਦਿਨ ਪਹਿਲਾ ਪ੍ਰਕਾਸ਼ ਕੀਤਾ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ, ਅਤੇ ਸਾਰੇ ਇਤਿਹਾਸ ਤੋਂ ਜਾਣੂ ਸੱਜਣ ਜਾਣਦੇ, ਇਤਿਹਾਸ ਦੇ ਵਿਦਿਆਰਥੀ ਜਾਣਦੇ ਨੇ, ਉਸ ਦਿਨ ਗੁਰੂ ਅਰਜਨ ਦੇਵ ਮਹਾਰਾਜ ਆਪ ਚੌਰ ਝੁਲਾਉਂਦੇ ਹੋਏ ਆਏ। ਮਾਨ ਬਾਕ ਲੈ ਪਿਆ ਅਗਾਰੇ, ਚਮਰ ਗੁਰੂ ਅਰਜਨ ਕਰ ਤਾਰੇ। ਇਹਨਾਂ ਮਹਾਨ ਮਹਾਂਪੁਰਖਾਂ ਦਾ ਜਿਨ੍ਹਾਂ ਨੇ ਨਾਮ ਨਾਲ ਜੀਵਨ ਜੋੜਿਆ, ਨਾਮ ਨਾਲ ਜੁੜ ਗਏ ਨੇ, ਉਹ ਸੰਸਾਰ ਦੀ ਤ੍ਰਿਸ਼ਨਾ ਦਾ ਸਾਗਰ ਵੀ ਤਰ ਗਏ, ਉਹਨਾਂ ਪੁਰਖਾਂ ਦਾ ਸਨਮਾਨ ਵੀ ਹੋਇਆ। ਅੱਜ ਵੀ ਮੈਂ ਅਰਜ਼ ਕਰਾਂ, ਹਰ ਰੋਜ਼ ਅੰਮ੍ਰਿਤ ਵੇਲੇ ਇਹਨਾਂ ਸਾਰੇ ਹੀ ਮਹਾਂਪੁਰਖਾਂ ਦੇ ਸੀਸ 'ਤੇ ਅਕਾਲ ਤਖ਼ਤ ਸਾਹਿਬ ਤੋਂ ਚੌਰ ਝੁਲਣ ਲੱਗ ਪੈਂਦੇ, ਪਾਲਕੀ 'ਚ ਬਿਰਾਜਮਾਨ ਕਰਾਏ ਜਾਂਦੇ ਨੇ, ਫਿਰ ਹਰੀ ਮੰਦਰ ਹਰੀ ਧਾਮ ਸੱਚਖੰਡ ਅਸਥਾਨ 'ਤੇ ਪ੍ਰਕਾਸ਼ਮਾਨ ਆਉਂਦਾ। ਇਹ ਸਨਮਾਨ ਨਾਮ ਜਪਣ ਵਾਲਿਆਂ ਦਾ, ਪਰ ਭੇਖੀਆਂ ਦਾ ਨਹੀਂ। ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸ ਕੀਨ, ਅੰਤਕਾਲ ਕਾਤੀ ਕਟਿਓ ਬਾਸ ਨਰਕ ਮੋਲੀ। ਭੇਖੀਆਂ ਦੀ ਕੋਈ ਗੱਲ ਨਹੀਂ ਹੈ, ਜਿਨ੍ਹਾਂ ਨੇ ਕੇਵਲ ਭੇਖ ਬਣਾਇਆ ਹੈ, ਜੋ ਨਾਮ ਨਾਲ ਜੁੜ ਗਏ ਨੇ ਉਹਨਾਂ ਦਾ ਸਨਮਾਨ ਵੱਡਾ ਹੁੰਦਾ। ਜੈਸੇ ਸੰਤ ਬਾਬਾ ਸੁੰਦਰ ਸਿੰਘ ਜੀ ਅਲੀ ਬੇਗ ਵਾਲੇ ਮਹਾਂਪੁਰਖਾਂ ਨੂੰ ਤੁਸੀਂ ਜ਼ਰੂਰ ਪੜ੍ਹਿਆ ਹੋਵੇ, ਉਹ ਅਨੇਕਾਂ ਵਰੋਸਾਏ ਹੋਏ ਮਹਾਂਪੁਰਖ ਜਿਨ੍ਹਾਂ ਨੇ ਨਾਮ ਨਾਲ ਨਾਤਾ ਜੋੜਿਆ, ਅਤੇ ਫਿਰ ਨਾਮ ਵਿੱਚ ਹੀ ਲੀਨ ਹੋ ਜਾਏ। ਹਰ ਹਰ ਜਨ ਦੋਈ ਏਕ ਹੈ, ਬਿਵ ਵਿਚਾਰ ਕਛ ਨਾ ਹੈ, ਜਲ 'ਤੇ ਉਪਜ ਤਰੰਗ ਜਿਉਂ ਜਲ ਹੀ ਵਿਖੇ ਸਮਾਏ। ਇੱਥੇ ਸਾਧੂ ਦੇ ਅਰਥ ਗੁਰੂ ਹੈ, ਅਤੇ ਸਾਹਿਬ ਕਹਿੰਦੇ ਨੇ ਗੁਰੂ ਦੀ ਸੰਗਤ ਵਿੱਚ ਤ੍ਰਿਸ਼ਨਾ ਅਗਨ ਸਾਗਰ ਤਰਿਆ ਜਾਂਦਾ ਹੈ, ਔਰ ਬਹੁਤ ਸਾਰੇ ਤਰੇ ਹਨ।
ਨਿਰਭਉ ਨਾਮ ਜਪੋ ਹਰ ਰੰਗੇ,
ਨਿਰਭਉ ਹੋਣ ਵਾਸਤੇ ਪਰਮਾਤਮਾ ਦਾ ਨਾਮ ਪ੍ਰੇਮ ਨਾਲ ਜਪਿਆ ਕਰ, ਪ੍ਰੇਮ ਸਹਿਤ ਨਾਮ ਜਪਿਆ ਕਰ। ਨਿਰਭਉ ਜਪੈ ਸਗਲ ਭਉ ਮਿਟੈ। ਇਹ ਗੱਲਾਂ ਕੇਵਲ ਕਹਿਣ ਮਾਤਰ ਨਹੀਂ ਹਨ, ਇਹਨਾਂ ਨੂੰ ਜੀਵਨ ਵਿੱਚ ਥੋੜ੍ਹਾ ਜਿਹਾ ਅਪਣਾ ਕੇ ਦੇਖੀਏ, ਵਾਕਈ ਨਿਰਭੈਤਾ ਆ ਜਾਂਦੀ ਹੈ। ਵਾਕਈ ਮਨ ਜਿਹੜਾ ਹੈ ਨਾ, ਉਹ ਸੰਸਾਰ ਦੀਆਂ ਸ਼ਕਤੀਆਂ ਤੋਂ ਭੈ ਭੀਤ ਨਹੀਂ ਆਉਂਦਾ ਅਤੇ ਨਿਰੰਕਾਰ ਨਾਲ ਜੁੜਿਆ ਰਹਿੰਦਾ ਹੈ।
ਪਰ ਧਨ ਦੁੱਖ ਕਿਛ ਪਾਪ ਨਾ ਫੇੜੇ,
ਤਾਂ ਤਰ੍ਹਾਂ ਤਰ੍ਹਾਂ ਦਾ ਦੋਸ਼ ਸੰਸਾਰ ਵਿੱਚ ਮੌਜੂਦ ਹੈ। ਪਰਾਇਆ ਧਨ ਦੇਖਣਾ ਲੋਭ ਵਿੱਚ ਆ ਜਾਣਾ, ਪਰਾਇਆ ਧਨ ਦੇਖਣਾ ਮਨ ਵਿੱਚ ਗਲਤ ਵਿਚਾਰਾਂ ਦਾ ਪੈਦਾ ਹੋਣਾ, ਪਰਾਈ ਪਦਵੀ ਨੂੰ ਦੇਖ ਕੇ ਈਰਖਾ ਦਾ ਪੈਦਾ ਹੋਣਾ, ਇਹ ਜਿਹੜੇ ਦੋਖ ਹਨ, ਸਾਹਿਬ ਕਹਿੰਦੇ ਐਸਾ ਮਨੁੱਖ ਇਹ ਦੋਸ਼ ਕਰਮ ਨਹੀਂ ਕਰਦਾ, ਇਹਨਾਂ ਦੋਸ਼ ਕਰਮਾਂ ਤੋਂ ਆਪਣੇ ਆਪ ਨੂੰ ਬਚਾ ਲੈਂਦਾ ਹੈ। ਪਰ ਤਨ ਦੋਖ ਕਿਛ ਪਾਪ ਨਾ ਫੇੜੇ, ਉਹ ਕੋਈ ਪਾਪ ਕਰਮ ਆਦਿਕ ਨਹੀਂ ਕਰਦਾ।
ਜਮ ਜੰਦਾਰ ਨਾ ਆਵੇ ਨੇੜੇ,
ਜੰਦਾਲ ਸ਼ਬਦ ਹੈ ਫਾਰਸੀ ਦਾ, ਜਿਸ ਦਾ ਅਰਥ ਹੈ ਭੈੜਾ, ਅਫਰਿਆ ਹੋਇਆ, ਨਾ ਸਮਝ, ਜੋ ਕਿਸੇ ਦੀ ਗੱਲ ਨਹੀਂ ਮੰਨਦਾ। ਬਾਣੀ ਵਿੱਚ ਹੋਰ ਵੀ ਥਾਂ ਮਹਾਰਾਜ ਨੇ ਬਚਨ ਆਖਿਆ, ਅਫਰਿਓ ਜਮ ਮਾਰਿਓ ਨਾ ਜਾਏ। ਕਿਸੇ ਸ਼ਕਤੀ ਨਾਲ, ਸਮਰੱਥਾ ਨਾਲ, ਕਿਸੇ ਗਿਆਨ ਨਾਲ ਜਮ ਨੂੰ ਨਹੀਂ ਰੋਕਿਆ ਜਾ ਸਕਦਾ। ਬਸ ਇੱਕੋ ਹੀ ਤਰੀਕਾ ਹੈ ਸਾਧ ਸੰਗਤ, ਉਹ ਵੀ ਸਾਹਿਬ ਸਾਡੀ ਝੋਲੀ 'ਚ ਆਪ ਪਾਉਂਦੇ ਨੇ, ਫੁਰਮਾਨ ਕਰਦੇ ਨੇ, ਗੁਰ ਕੈ ਸ਼ਬਦ ਨੇੜ ਨਾ ਆਏ। ਇਹ ਜਿਹੜਾ ਨਾਮ ਹੈ, ਤ੍ਰਿਸ਼ਨਾ ਅਗਨ ਹੀ ਨਹੀਂ ਬੁਝਾਉਂਦਾ, ਬਲਕਿ ਜਮ ਵੀ ਨਾਮ ਜਪਣ ਵਾਲਿਆਂ ਦੇ ਨੇੜੇ ਨਹੀਂ ਆਉਂਦਾ। ਕੈਸੇ ਮਹਾਂਬੋਲ ਨੇ ਮੇਰੇ ਸਾਹਿਬ ਜੀ, ਫੁਰਮਾਨ ਕਰਦੇ ਨੇ, ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋ ਨਾ ਤੂੰ ਨਹਿ ਛੁੱਟਿਓ ਨਿਕਟ ਨਾ ਜਾਈਓ ਦੂਤ। ਜਮ ਦੂਤ ਨੇੜੇ ਨਹੀਂ ਆ ਸਕਦਾ, ਨਾਲ ਨਾਰਾਇਣ ਮੇਰਾ ਜਮ ਦੂਤ ਨਾ ਆਵੇ ਨੇੜੇ। ਮਹਾਰਾਜ ਕਹਿੰਦੇ ਜਿਹੜਾ ਜਮ ਹੈ ਨਾ, ਉਹ ਵੀ ਲਾਗੇ ਨਹੀਂ ਆ ਸਕਦਾ ਜੇ ਹਿਰਦਾ ਨਾਮ ਨਾਲ ਜੁੜਿਆ ਰਹੇ ਔਰ ਪ੍ਰਭੂ ਨੂੰ ਸਜਦਾ ਕਰਦਾ ਰਹੇ।
ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ, ਨਾਨਕ ਉਦਰੇ ਪ੍ਰਭ ਸਰਣ ਆਈ।
ਜਿਨ੍ਹਾਂ ਦੀ ਵੀ ਅੱਜ ਤੱਕ ਤ੍ਰਿਸ਼ਨਾ ਦੀ ਅੱਗ ਬੁੱਝੀ ਹੈ, ਉਹ ਪਾਣੀ ਨਾਲ ਤਾਂ ਨਹੀਂ ਬੁੱਝੀ, ਬਾਹਰੋਂ ਪਾਣੀ ਪਾਲ ਨਾਲ ਨਹੀਂ ਬੁੱਝਦੀ, ਉਹ ਗੁਰੂ ਦੀ ਬਾਣੀ ਨਾਲ ਬੁੱਝਦੀ। ਪਰਮਾਤਮਾ ਨੇ ਨਾਮ ਦੀ ਬਰਕਤ ਉਹਨਾਂ ਦੀ ਝੋਲੀ 'ਚ ਪਾ ਕੇ ਜਲ ਤੋਂ ਬਲ ਤੋਂ ਤੌਕਿਆ ਸ਼ਾਂਤ ਕਰ ਦਿੱਤਾ ਹੈ। ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ, ਨਾਨਕ ਉਧਰੇ ਪ੍ਰਭ ਸਰਣ ਆਏ। ਜਿਤਨਿਆਂ ਦਾ ਵੀ ਉਧਾਰ ਹੋਇਆ, ਹੋ ਰਿਹਾ ਹੈ ਅਤੇ ਅੱਗੋਂ ਹੋਵੇਗਾ, ਉਹ ਗੁਰੂ ਦੀ ਚਰਨ ਸ਼ਰਨ ਦੀ ਬਰਕਤ ਬਣ ਜਾਂਦੀ। ਗੁਰੂ ਦੀ ਚਰਨ ਸ਼ਰਨ ਵਿੱਚ ਪ੍ਰਭੂ ਦਾ ਨਾਮ ਝੋਲੀ ਵਿੱਚ ਪੈ ਜਾਂਦਾ। ਉਂਝ ਤਾਂ ਤੁਹਾਨੂੰ ਬਹੁਤ ਮਿਲ ਜਾਣਗੇ ਜਿਹੜੇ ਕਹਿਣਗੇ ਵੀ ਐਵੇਂ ਫਾਇਦਾ ਹੀ ਕੀ ਹੈਗਾ ਨਾਮ ਜਪਣ ਦਾ। ਨਾਮ ਜਪਣ ਦਾ ਫਾਇਦਾ ਮਹਾਰਾਜ ਆਪ ਦੱਸਦੇ ਨੇ, ਕਹਿੰਦੇ ਨੇ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੋੜ। ਭਾਵੇਂ ਸਿਮਰਤੀਆਂ ਵੇਦ ਪੁਰਾਣ ਆਦਿਕ ਕੋਈ ਪੁਕਾਰਦਾ ਰਹੇ ਅਤੇ ਜ਼ਬਾਨੀ ਯਾਦ ਕਰ ਕਰਕੇ ਵੀ ਸੁਣਾਉਂਦਾ ਰਹੇ। ਉਹਨਾਂ ਧਰਮ ਗ੍ਰੰਥਾਂ 'ਚ ਵੀ ਇਹੀ ਲਿਖਿਆ ਹੈ ਕਿ ਨਾਮ ਬਿਨਾ ਸਭ ਕੋੜ। ਜੇ ਸਵੇਰੇ ਜਾਗ ਕੇ ਭਾਵੇਂ ਥੋੜ੍ਹਾ ਹੀ ਸਮਾਂ ਹੋਵੇ, ਤੇਰਾ ਨਾਮ ਨਾਲ ਮਨ ਨਹੀਂ ਜੁੜਿਆ, ਵਾਹਿਗੁਰੂ ਮੰਤਰ ਦਾ ਉਚਾਰਨ ਨਹੀਂ ਕਰਦਾ, ਫਿਰ ਕੂੜੀ ਗੱਲ ਹੈ ਸਾਰੀ, ਕੂੜੀ ਰਾਸ, ਕੂੜਾ ਵਪਾਰ, ਫਿਰ ਇਹੀ ਆਖਿਆ ਜਾਵੇਗਾ। ਮਹਾਰਾਜ ਕਹਿੰਦੇ ਨੇ ਨਾਨਕ ਉਧਰੇ ਪ੍ਰਭ ਸਰਣ ਆਈ। ਮਹਾਰਾਜ ਜੀ ਦਾ ਬੜਾ ਗਹਿਰਾ ਵਚਨ ਹੈ। ਆਓ ਥੋੜ੍ਹੇ ਜਿਹੇ ਮਿੰਟ ਜੋ ਅੱਜ ਦਾ ਪਾਵਨ ਮਾਹਵਾਰੀ ਹੁਕਮਨਾਮਾ ਹੈ, ਉਸ ਦੇ ਵੀ ਅਰਥ ਸਰਵਣ ਕਰੀਏ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਤਕ ਕਰਮ ਕਮਾਵਣੇ ਦੋਸ ਨਾ ਕਾਹੂ ਜੋਗ।
ਇਹ ਸਬਜੈਕਟ ਵੀ ਮਿਲਦਾ ਜੁਲਦਾ ਹੀ ਹੈਗਾ ਮਹਾਰਾਜ, ਬੜੇ ਗਹਿਰੇ ਬੋਲ ਸਾਡੀ ਝੋਲੀ 'ਚ ਪਾਉਂਦੇ ਪਏ ਨੇ। ਕਤਕ ਕਤਕ ਦੁਆਰਾ, ਕਤਕ ਮਹੀਨੇ ਦੁਆਰਾ ਮਹਾਰਾਜ ਇਹ ਪਾਵਨ ਉਪਦੇਸ਼ ਦਿੰਦੇ ਨੇ ਕਿ ਪੁਰਖਾ ਆਪਣੇ ਕਰਮਾਂ ਨੂੰ ਵੀ ਦੇਖਿਆ ਕਰ। ਸਾਡਾ ਸੁਭਾਅ ਹੈ ਕਰਦੇ ਤਾਂ ਭੈੜਾ ਹਾਂ, ਬੀਜੇ ਬਿਖ ਮੰਗੇ ਅੰਮ੍ਰਿਤ, ਵੇਖੋ ਇਹ ਨਿਆਂ। ਇਸ ਤਰ੍ਹਾਂ ਦੀ ਸਾਡੀ ਜੀਵਨ ਸ਼ੈਲੀ ਆਉਂਦੀ, ਪਰ ਦੋਸ਼ ਦੂਜਿਆਂ ਨੂੰ ਦਿੰਦੇ ਰਹਿੰਦੇ ਬਈ ਫਲਾਣੇ ਕਰਕੇ ਇਹ ਹੋ ਗਿਆ। ਕਈ ਤਾਂ ਪਰਮਾਤਮਾ ਨੂੰ ਵੀ ਦੋਸ਼ ਦਿੰਦੇ ਨੇ ਬਈ ਪਰਮਾਤਮਾ ਮੈਂ ਤਾਂ ਬੜਾ ਚੰਗਾ ਹਾਂ, ਇਹ ਤੂੰ ਮੇਰੇ ਨਾਲ ਕੀ ਕਰ ਦਿੱਤਾ। ਮਹਾਰਾਜ ਕਹਿੰਦੇ ਨੇ ਆਪਣੇ ਕਰਮਾਂ ਨੂੰ ਜੋ ਕਮਾ ਰਿਹਾ ਹੈ ਉਹਨਾਂ ਨੂੰ ਦੇਖਣਾ ਚਾਹੀਦਾ, ਦੂਜੇ ਨੂੰ ਦੋਸ਼ ਦੇਣਾ ਯੋਗ ਨਹੀਂ ਹੈ।
ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ।
ਇੱਕ ਰੋਗ ਨਹੀਂ, ਤ੍ਰਿਸ਼ਨਾ ਦਾ ਰੋਗ, ਵਾਸਨਾ ਦਾ ਰੋਗ, ਹਉਮੈ ਦਾ ਰੋਗ, ਮਨ ਦੇ ਰੋਗ, ਸਰੀਰ ਦੇ ਰੋਗ ਸਾਰੇ ਹੀ ਉਹਨਾਂ ਨੂੰ ਵਿਆਪ ਜਾਂਦੇ ਨੇ ਜਿਹੜਾ ਕਰਤਾ ਪੁਰਖ ਦੇ ਨਾਮ ਨੂੰ ਭੁੱਲ ਜਾਂਦਾ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਸਾਰੇ ਹੀ ਰੋਗ ਉਹਨਾਂ ਨੂੰ ਆ ਲੱਗਦੇ ਹਨ ਜਿਹੜੇ ਪਰਮੇਸ਼ਰ ਕਰਤਾ ਪੁਰਖ ਪਰਮ ਐਸ਼ਵਰੀਏ ਦੇਣ ਵਾਲਾ, ਪਰਮ ਸੁੱਖ ਦੇਣ ਵਾਲਾ ਜਿਹੜਾ ਦਾਤਾ ਹੈ, ਜਦੋਂ ਉਸਦਾ ਨਾਮ ਭੁੱਲ ਜਾਈਏ ਫਿਰ ਸਮਝ ਲਓ ਸਾਰੇ ਰੋਗ ਆਉਣ ਵਾਲੇ। ਇਹ ਜੋਤਿਸ਼ ਆਪਣਾ ਆਪ ਹੀ ਲਾ ਲਿਆ ਕਰੋ, ਕਿਸੇ ਹੋਰ ਜੋਤਿਸ਼ੀ ਕੋਲ ਜਾਣ ਦੀ ਲੋੜ ਨਹੀਂ ਹੈ। ਜੇ ਅੰਮ੍ਰਿਤ ਵੇਲਾ ਜਪਣ ਤੋਂ ਬਿਨਾਂ ਲੰਘ ਰਿਹਾ ਹੈ, ਨਿਤਨੇਮ ਤੋਂ ਬਿਨਾਂ ਦਿਨ ਗੁਜ਼ਰਦੇ ਨੇ, ਫਿਰ ਸਾਰੇ ਰੋਗ ਤੇਰੇ ਘਰ ਵੱਲ ਆ ਰਹੇ, ਤੇਰੀ ਗਲੀ ਤੱਕ ਪਹੁੰਚੇ ਹੋਏ ਨੇ। ਉਹਨਾਂ ਨੇ ਦਰਵਾਜ਼ਾ ਨਹੀਂ ਖੜਕਾਉਣਾ, ਉਹਨਾਂ ਸਾਰੇ ਦਰਵਾਜ਼ੇ ਤੋੜ ਕੇ ਹੀ ਅੰਦਰ ਆ ਜਾਣ। ਇਸ ਲਈ ਭੁੱਲ ਨਾ, ਯਾਦ ਵਿੱਚ ਰਵੇਂਗਾ, ਸੁੱਖ ਵਿੱਚ ਰਵੇਂਗਾ, ਔਰ ਭੁੱਲ ਜਾਵੇਂਗਾ ਸਭੋ ਦੁੱਖ ਸੰਤਾਪ ਜਾਂ ਤੁਦੋਂ ਭੁੱਲੀਏ। ਇਹੀ ਆਪਣੇ ਜੀਵਨ ਵਿੱਚ ਆਪ ਦੁੱਖਾਂ ਨੂੰ, ਇਹ ਜਿਵੇਂ ਵਿਆਹ ਆਦਿਕ ਵਿੱਚ ਕਾਰਡ ਦੇ ਕੇ ਲੋਕ ਰਿਸ਼ਤੇਦਾਰਾਂ ਨੂੰ ਬੁਲਾਉਂਦੇ ਰਹੇ ਨਾ, ਮੈਂ ਅਰਜ਼ ਕਰਾਂ ਇਹ ਸਮਝ ਲੈ ਤੂੰ ਦੁੱਖਾਂ ਨੂੰ ਨਿਮੰਤਰਣ ਦੇ ਕੇ ਬੁਲਾ ਰਿਹਾ ਬਈ ਆਓ ਮੇਰੇ ਘਰ। ਜੇ ਨਾਮ ਨਾਲ ਨਹੀਂ ਜੁੜਦਾ, ਪ੍ਰਭੂ ਦੀ ਯਾਦ ਨੂੰ ਭੁੱਲਣ ਨਾਲ ਹੀ ਜਨਮਾਂ ਜਨਮਾਂ ਦੇ ਵਿਛੋੜੇ ਦਾ ਦੁੱਖ ਵਿਆਪਦਾ ਹੈ।
ਵੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਯੋਗ।
ਵਿਯੋਗ ਦਾ ਅਰਥ ਵਿਛੋੜਾ ਹੈ, ਜਨਮਾਂ ਜਨਮਾਂ ਦਾ ਵਿਛੋੜਾ ਪ੍ਰਭੂ ਤੋਂ ਬੇਮੁਖ ਹੋਇਆਂ ਨੂੰ, ਨਾਮ ਨਾਲੋਂ ਟੁੱਟਿਆਂ ਹੋਇਆਂ ਨੂੰ ਵਿਆਪਦਾ ਹੈ।
ਕਿਨ ਮਹਿ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ।
ਜਿਨ੍ਹਾਂ ਮਾਇਆ ਦੇ ਪਦਾਰਥਾਂ ਕਰਕੇ ਤੂੰ ਨਾਮ ਭੁੱਲ ਗਿਆ, ਇਹ ਇੱਕ ਪਲ ਵਿੱਚ ਕੌੜੇ ਹੋ ਜਾਂਦੇ। ਮੈਨੂੰ ਇੱਕ ਸੱਜਣ ਮਿਲੇ, ਮੈਂ ਉਹਨਾਂ ਦੇ ਨਾ ਚਾਹ ਵਿੱਚ ਮਿੱਠਾ ਪਾਉਣ ਲੱਗਾ। ਮੈਂ ਕਿਹਾ ਮਿੱਠਾ ਪਾ ਕੇ ਮਿੱਠੀ ਹੋ ਜਾਂਦੀ? ਮੈਨੂੰ ਕਹਿਣ ਲੱਗਾ ਮਿੱਠਾ ਨਾ ਪਾਓ। ਮੈਂ ਕਿਹਾ ਕਿਉਂ? ਕਹਿੰਦਾ ਇਹ ਜਿਹੜੀ ਸ਼ੱਕਰ ਹੈ ਨਾ ਕੌੜੀ ਹੋ ਗਈ। ਮੈਂ ਸੋਚਿਆ ਸ਼ਾਇਦ ਕੌੜੀ ਹੋ ਗਈ ਹੋਵੇਗੀ, ਇੱਕ ਦਾਣਾ ਜ਼ਬਾਨ 'ਤੇ ਰੱਖਿਆ। ਮੈਂ ਕਿਹਾ ਤਾਂ ਮਿੱਠੀ ਹੈ। ਕਹਿੰਦੇ ਨਹੀਂ ਹੈ ਮਿੱਠੀ ਹੈ, ਪਰ ਮੇਰੇ ਵਾਸਤੇ ਕੌੜੀ ਹੋ ਗਈ ਹੈ, ਮੈਂ ਨਹੀਂ ਖਾ ਸਕਦਾ। ਸੱਚ ਜਾਣਨਾ, ਜੇ ਪਰਮਾਤਮਾ ਦੀ ਯਾਦ ਨੂੰ ਭੁੱਲ ਜਾਈਏ ਫਿਰ ਐਸੇ ਰੋਗ ਲੱਗਦੇ ਨੇ। ਸਾਰੇ ਸੰਸਾਰ ਦੇ ਪਦਾਰਥ ਰਸ ਵੀ ਕੌੜਿਆਂ ਵਾਂਗੂ ਹੋ ਜਾ, ਹੈ ਤਾਂ ਸਹੀ ਵਰਤ ਹੀ ਨਹੀਂ ਸਕਦਾ। ਐਸੇ ਰੋਗ ਲੱਗ ਗਏ, ਰੋਗ ਸੋਗ ਸਰੀਰ ਨੂੰ ਵਿਆਪ ਜਾਂਦੇ ਹਨ। ਮਹਾਰਾਜ ਕਹਿੰਦੇ ਨੇ ਖਿਨ ਵਿੱਚ ਕੌੜੇ ਹੀ ਹੋ ਜਾਂਦੇ ਹਨ, ਜਿਤਨੇ ਮਾਇਆ ਪਦਾਰਥਾਂ ਦੇ ਭੋਗ ਆਦਿਕ ਵਰਤਣ ਯੋਗ ਪਦਾਰਥ ਵੀ ਹਨ।
ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋਵੈ ਹੈ ਰੋਜ।
ਜੇ ਆਪਣੇ ਕਰਮਾਂ ਨੂੰ ਨਹੀਂ ਦੇਖਿਆ, ਨਾਮ ਨਾਲ ਨਹੀਂ ਜੁੜਿਆ, ਫਿਰ ਤੇਰਾ ਵਿਚੋਲਾਪਨ ਨਹੀਂ ਕੋਈ ਕਰ ਸਕੇਗਾ, ਸਿਫਾਰਸ਼ੀ ਨਹੀਂ ਹੋ ਸਕੇਗਾ, ਅਤੇ ਕਿਸ ਅੱਗੇ ਰੋਜ਼ ਆਪਣੇ ਰੋਣੇ ਰੋਵੇਂਗਾ। ਭਾਵ ਆਪਣੇ ਕਰਮਾਂ ਨੂੰ ਠੀਕ ਕਰ, ਔਰ ਕਰਮ ਠੀਕ ਪ੍ਰਭੂ ਦਾ ਜਪ ਕਰਨ ਨਾਲ ਹੀ ਹੁੰਦੇ ਹਨ।
ਕੀਤਾ ਕਿਛੂ ਨਾ ਹੋਵਾਈ ਲਿਖਿਆ ਧੁਰ ਸੰਜੋਗ।
ਹੋਰ ਕਿਸੇ ਦਾ ਕੀਤਾ ਕੁਝ ਨਹੀਂ ਹੁੰਦਾ, ਇਹ ਤਾਂ ਧੁਰ ਦਰਗਾਹ ਤੋਂ ਹੀ ਲਿਖਿਆ ਹੈ। ਸਗਲ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ, ਨਿਰਮਲ ਕਰਮ, ਇਹ ਸਭ ਤੋਂ ਨਿਰਮਲ ਕਰਮ ਹੈ ਅਤੇ ਸਾਰੇ ਕਰਮਾਂ ਨੂੰ ਨਿਰਮਲ ਵੀ ਕਰ ਦਿੰਦਾ। ਇਹ ਤਾਂ ਦਰਗਾਹ ਤੋਂ ਲਿਖਿਆ ਹੋਇਆ ਹੈ। ਹਾਂਜੀ,
ਵਡ ਭਾਗੀ ਮੇਰਾ ਪ੍ਰਭ ਮਿਲਾ ਤਾਂ ਉਤਰ ਇਹ ਸਭ ਬਯੋਗ।
ਵੱਡਾ ਭਾਗ ਹੋਵੇ ਮੇਰਾ ਆਪਣਾ, ਸੰਸਾਰ ਨੂੰ ਅਸੀਂ ਆਪਣਾ ਨਹੀਂ ਕਹਿ ਸਕਦੇ, ਸਰੀਰ ਨੂੰ ਵੀ ਆਪਣਾ ਨਹੀਂ ਕਹਿ ਸਕਦੇ, ਨਿਰੰਕਾਰ ਨੂੰ ਹੀ ਆਪਣਾ ਕਹਿ ਸਕਦੇ। ਮਹਾਰਾਜ ਜੀ ਦੇ ਅਗੰਮੀ ਬੋਲ ਹਨ, ਵਡਭਾਗੀ ਮੇਰਾ ਪ੍ਰਭ ਮਿਲੇ, ਵੱਡਾ ਭਾਗ ਹੋਵੇ ਪਰਮਾਤਮਾ ਨਾਲ ਮਿਲਣਾ ਹੋਵੇ ਜੋ ਮੇਰਾ ਆਪਣਾ ਹੈ, ਅਤੇ ਸਾਰਾ ਵਿਛੋੜਾ ਰੋਗ ਲੈ ਜਾਵਣਾ।
ਨਾਨਕ ਕਉ ਪ੍ਰਭ ਰਾਖ ਲੇ ਮੇਰੇ ਸਾਹਿਬ ਬੰਦੀ ਮੋਚ।
ਸ੍ਰੀ ਗੁਰੂ ਅਰਜਨ ਦੇਵ ਫੁਰਮਾਨ ਕਰਦੇ ਨੇ, ਹੇ ਪ੍ਰਭੂ ਮੈਨੂੰ ਰੱਖ ਲੈ, ਮੈਂ ਤੇਰੀ ਯਾਦ ਨਾਲ ਜੁੜਿਆ ਰਹਾਂ, ਤੇਰੀ ਯਾਦ ਨਾਲੋਂ ਨਾ ਟੁੱਟਾਂ ਅਤੇ ਕਰਮ ਸ਼ੁਭ ਬਣੇ ਰਹਿਣ, ਜ਼ਿੰਦਗੀ ਵਿੱਚ ਨਾਮ ਦੀ ਬਰਕਤ ਬਣੀ ਰਹੇ। ਤੂੰ ਹੀ ਸਾਰੇ ਦੁੱਖਾਂ ਤੋਂ ਮੁਕਤੀ ਦਿਵਾਉਣ ਵਾਲਾ। ਬੰਧਨ ਮੋਚ ਦਾ ਮਤਲਬ ਇਹੀ ਹੈ, ਬੰਦੀ ਮੋਚ ਦਾ, ਜਿਹੜਾ ਸਾਰੇ ਦੁੱਖਾਂ ਤੋਂ ਮੁਕਤੀ ਦਿਵਾਉਂਦਾ। ਇਹ ਬੰਦੀ ਸੋੜ ਦਿਹਾਰਾ ਆ ਰਿਹਾ ਨਾ, ਇਸ ਲਈ ਬੰਦੀ ਸੋੜ ਦਿਵਸ ਆਖਿਆ ਜਾਂਦਾ ਹੈ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਤੋਮਰ ਦੇ ਕਿਲੇ ਵਿੱਚ ਬੰਦ, ਜੋ ਗਵਾਲੀਅਰ ਵਿੱਚ ਹੈਗਾ ਰਾਜਾ ਮਾਨ ਸਿੰਘ ਤੋਮਰ ਦਾ ਕਿਲਾ, ਉੱਥੋਂ 52 ਰਾਜਿਆਂ ਨੂੰ ਬੰਦੀ ਵਿੱਚੋਂ ਛੁਡਾਇਆ ਸੀ। ਇਸ ਨੂੰ ਬੰਦੀ ਮੋਚ ਸਤਿਗੁਰੂ ਕਹਿੰਦੇ ਨੇ। ਤੇਰਾ ਨਾਮ ਹੀ ਹੈ ਨਿਰੰਕਾਰ, ਤੂੰ ਮੇਰਾ ਬੰਦੀ ਮੋਚ ਹੈ।
ਕਤਕ ਹੋਵੇ ਸਾਧ ਸੰਗ ਬਿਨਸ ਹੈ ਸਭੇ ਸੋਚ।
ਗੁਰੂ ਦੀ ਸੰਗਤ ਹੋ ਜਾਵੇ, ਗੁਰੂ ਦੇ ਸੰਗਤ, ਗੁਰੂ ਨਾਲ ਜੁੜਿਆ ਹੋਇਆਂ ਦੀ ਸੰਗਤ ਹੋਵੇ ਤੇ ਸਾਰੇ ਫਿਕਰ ਚਿੰਤਾਵਾਂ ਆਪੇ ਹੀ ਮੁੱਕ ਜਾਂਦੇ ਹਨ। ਸਤਿਗੁਰੂ ਪਾਤਸ਼ਾਹ ਮਿਹਰਾਂ ਭਰਿਆ ਹੱਥ ਸਾਰਿਆਂ ਦੇ ਸਿਰ 'ਤੇ ਰੱਖ ਕੇ ਨਿਵਾਜਣ, ਬੜੀ ਇਕਾਗਰਤਾ ਅਤੇ ਪ੍ਰੇਮ ਨਾਲ ਆਪ ਸਭ ਨੇ ਸਰਵਣ ਕੀਤਾ। ਗੁਰੂਦੇਵ ਸਭ ਦੀਆਂ ਝੋਲੀਆਂ ਭਰਨ, ਮਿਹਰਾਂ ਦੀ ਦਾਤ ਝੋਲੀ 'ਚ ਪਾਵਣ। ਬਾਰੰਬਾਰ ਸਭ ਦਾ ਹਾਰਦਿਕ ਤੌਰ 'ਤੇ ਧੰਨਵਾਦ, ਭੁੱਲ ਚੁੱਕ ਦੀ ਖਿਮਾ। ਆਓ ਇਹਨਾਂ ਆਖਰੀ ਪੰਕਤੀਆਂ ਦਾ ਪਾਠ ਰਲ ਕੇ ਕਰੀਏ, ਫਿਰ ਅਰਦਾਸ ਹੋਵੇਗੀ।
ਨਾਨਕ ਕਉ ਪ੍ਰਭ ਰਾਖ ਲੇ ਮੇਰੇ
ਸਾਹਿਬ ਬੰਦੀ ਮੋਚ।
ਕਤਕ ਹੋਵੇ ਸਾਧ ਸੰਗ ਬਿਨਸਹਿ ਸਭੇ ਸੋਚ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।